ਜਾਤ ਹਰ ਪਾਤ ਨਿਹੰਜੇ ਰੂਪ ਰੰਗ ਅਰ ਰੇਖ ਪੇਖ ਤੂੰ ਕਹਿ ਨ ਸਕਤ ਕੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹੰਜੇ ਰੂਪ ਰੰਗ ਅਰ ਰੇਖ ਪੇਖ ਤੂੰ ਕਹਿ ਨ ਸਕਤ ਕੇ ਅਚਲ ਮੂਰਤਿਨ ਪਹੁ ਪ੍ਰਕਾਸ਼ ਮਿਤ ਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਾਹਾਨ ਗਿਣਿਜੈ ਤ੍ਰਿਭਵਨ ਮਹੀ ਸੁਰ ਨਰ ਸੁਰੂ ਨੇਤ ਨੇਤ ਬੰਤਰਨ ਕਹਿਤ ਤੈ ਸਰਵ ਨਾਮ ਕਥੈ ਕਵਨ ਕਰਮ ਨਾਮ ਬਰਨ ਸਮਰਤ ਤ੍ਰਿਭਵਨ ਮਹੀ ਸੁਰ ਨਰ ਸੁਰੂ ਨੇਤ ਨੇਤ ਬੰਤਰਨ ਕਹਿਤ ਤੈ ਸਰਵ ਨਾਮ ਕਥੈ ਕਵਨ ਕਰਮ ਨਾਮ ਬਰਨ ਸਮਰਤ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਨਹੀਂ ਕਹੇ ਮਤੇਕ ਨ ਮਾਨਿਓ ਸਿਮਰ ਸ਼ਾਸਤਰ ਵੇਦ ਸਵੈ ਵਹ ਭੇਦ ਕਹੇ ਅਮੇਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੁਹੇ ਬਖਾਨਿਓ ਦੋਰਾ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ ਬਹਿ ਗਏ ਕੀ ਲਾਜਸ ਗੋਬਿੰਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ ਬਹਿ ਗਏ ਕੀ ਲਾਜਸ ਗੋਬਿੰਦਾਸ ਤੁਹਾਰ ਸੋ ਕੋ ਟਲ ਗੁਰ ਸੇਵੀਐਨ ਸਹਿ ਸੁਭਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਵਿੱਚ ਜਾਏ ਹੋਵੇ ਸਿਵ ਕੁਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੂੰ ਡਿਛੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਨ ਸਾਹ ਇਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਨ ਸਾਹ ਇਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇ ਸਾਹ
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਨ ਭੈ ਨਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਨ ਭੈ ਨਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਰ ਦਰੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਨਾਸੀ ਤਾਂ ਕੋ ਵਿਘਨ ਨ ਕੋ ਲਾਗਾ ਜੋ ਸਤਿਗੁਰ ਆਪਣੇ ਰੱਖੇ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਬਜਾਈ ਨਾਨਕ ਦਾਸ ਤਾ ਕਹਿ ਬਨਿਹਾਰਾ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਬਜਾਈ ਨਾਨਕ ਦਾਸ ਤਾ ਕਹਿ ਬਨਿਹਾਰਾ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀਓ ਅਸਲ ਪ੍ਰੇਮ ਮਾਹੜਾ ਕਿਉਂ ਮਿਲੀਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘੜੀ कोई आन मनावे माए असर प्रेम ओमाहड़ा क्यों मिलिया हर जाए मन तन प्यास दर्शन करी कोई आन मनावे माए संत सहाई प्रेम के हौ तिनका लागा पाए बिन प्रभ क्यों सुख पाई है दूजी नाहीं जाए जिन्नी चाखिया प्रेम रास से तृप्त रहे आगाए आप त्याग बिनती कर है लेहो प्रभु लड़ लाए जो हर कंत मिलाइया से विशड़ कतह ना जाए प्रभु न दूजा को नहीं नानक हर शरनाए असु सुखी बसंदिया जिना मिया हर राय प्रभु न दूजा को नहीं नानक हर शरनाए असु सुखी बसंदिया जिना मिया हर राय असल प्रेम अमाहड़ा क्यों मिलिया हर जाए
वाहिगुरु जी का खालसा वाहिगुरु जी की फतेह परम सत्कार योग गुरु खालसा सतसंग जीओ आप गुरमुख माई भाई संगत ने दूरों नेड़ों आके ये स्थान जिसका नाम गुरुद्वारा श्री अखंड प्रकाश है इसे सतगुरु महाराज जी की हजूरी विखे सज के सतगुरु साहब जी की अमृत बाणी का कीर्तन असू के महीने के नाल संबंध रखन वाला अमृत रूप सरवण कीता है। गुरु घर की मर्यादा अनुसार जो आप गुरु अर्जन साहब जी ने 12 महा उच्चारण किया है जिस द्वारा सतगुरु साहब जी ने सानू उपदेश की बख्शिश की है असी सारे ही ये अपने मन में ये आस रख के कि जिहड़ा महीना चढ़िया है ये सुख शांति नाल बतीत होवे सत्कार दे नाल बतीत होवे सब कार्य साढ़े ठीक होन कोई विघन ना लगे इस तरह की आस रखते हैं कि वो विघन किवें नहीं लग सकते ये सुख शांति ते सत्कार दे नाल किवें ये महीना बतीत हो सकता है। वो सतगुरु साहब जी ने महीनों द्वारा उपदेशों की बख्शिश की है जो आप संगत ने कीर्तन तो उपरंत संपूर्ण 12 माह का पाठ श्रवण किया तो अखीर से जो ये महीना असू का चढ़िया है उसका पाठ श्रवण किया है। सो जिस तरह सानू सुख शांति ते सत्कार इत्थे भी ते अगे सब ने जाना ही जाना है जो शरीर तार के इत्थे आया है अखीर दिन उसका इस शरीर का इत्थे रह जाना है ते जिहड़ा जीव आत्मा है साडा जिस प्राण मुखी हैं जदों प्राण निकल जाने ते उह नाल ही उह ही जांदा है वो जैसा जैसा कर्म किया होया उस दे अनुसार उन्हें टिकाण से या वाशन के अनुसार उन्हें दुनिया में पै जाता है। जो वाहिगुरु परमेश्वर की भगती करते हैं उस दे नाल प्रेम करते हैं तो वो वाहिगुरु परमेश्वर के पास पहुँच जाते हैं। जो सच स्वरूप है वाहिगुरु परमेश्वर सदा सदा ही कायम रहने वाला है ते नाल प्रकाश रूप कह रहे हो ज्ञान स्वरूप कह रहे हो ਅਤੇ ਆਨੰਦ ਸਰੂਪ ਵੀ ਵਾਹਿਗੁਰੂ ਪਰਮੇਸ਼ੁਰ ਹੈ। ਉਹ ਰੂਪ ਰੰਗ ਰੇਖ ਤੋਂ ਇੱਕ ਉਸਦਾ ਸਰੂਪ ਰਹਿਤ ਹੈ, ਜਿਸ ਦੇ ਬਾਰੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹੇ। ਫਿਰ ਵੀ ਚੱਕਰ ਚਿਹਨ, ਵੀ ਉਹਦਾ ਚੱਕਰ ਜੋ ਜਿਸ ਤਰ੍ਹਾਂ ਵਿਸ਼ਨੂੰ ਦੇ ਸ਼ਸਤਰ ਪਹਿਨੇ ਉਹਦਾ, ਉਹ ਚੱਕਰ ਵੀ ਰੱਖਦਾ, ਸੰਖ ਵੀ ਰੱਖਦਾ, ਗਦਾ ਵੀ ਰੱਖਦਾ, ਪਦਮ ਵੀ ਰੱਖਦਾ, ਇਸੇ ਤਰ੍ਹਾਂ ਸ਼ਿਵਜੀ ਤ੍ਰਿਸ਼ੂਲ ਰੱਖਦਾ, ਬ੍ਰਹਮਾ ਵਰਸ਼ੀ ਰੱਖਦਾ। ਦੇਵੀ ਜਿਹੜੀ ਹੈ ਇਹ ਸ਼ਸਤਰ ਸ੍ਰੀ ਸਾਹਿਬ ਰੱਖਦੀ ਹੈ, ਹੋਰ ਵੀ ਸ਼ਸਤਰ ਰੱਖਦੀ ਹੈ। ਸੋ ਚਲੋ, ਇਹਨਾਂ ਦੇ ਜਿਹੜੇ ਹਿੰਦਵਾਸੀਆਂ ਦੇ ਦੇਵੀ ਦੇਵਤੇ ਹਨ ਉਹ ਵੀ ਸ਼ਸਤਰਧਾਰੀ ਹਨ, ਪਰ ਅਫਸੋਸ ਦੀ ਗੱਲ ਕਿ ਜਦੋਂ ਇਹ ਹਿੰਦਵਾਸੀ ਸ਼ਸਤਰਾਂ ਨਾਲੋਂ ਪ੍ਰੇਮ ਕਰਨੋਂ ਹਟ ਗਏ ਅਤੇ ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ ਅਤੇ ਪਦਾਰਥਾਂ ਦੇ ਸੁੱਖ ਪੀਣ ਵਾਲੀਆਂ ਖਨ ਚੀਜ਼ਾਂ ਦੇ ਵਿੱਚ ਉਹਦੇ ਵਿੱਚ ਪ੍ਰਵਿਰਤ ਹੋ ਗਏ, ਕੁਸੰਗਤ ਦੁਆਰਾ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਹੋ ਗਏ, ਫਿਰ ਕਮਜ਼ੋਰ ਹੋਣਾ ਹੀ ਸੀ। ਜਿਸ ਤਰ੍ਹਾਂ ਕਿ ਹੁਣ ਵੀ ਇਸ ਚੀਜ਼ ਦਾ ਇੰਨਾ ਗਰਦੋ ਗਵਾਰ ਹਨੇਰ ਹੈ, ਜਿਵੇਂ ਅੱਜ ਕਿਸੇ ਨੇ ਵਿਚਾਰ ਕਰਦੇ ਮੈਂ ਵੀ ਕੋਈ ਸਾਇੰਸਦਾਨ ਖੋਜੀ ਸੁਣਿਆ ਸੀ ਕਿ ਕੋਈ ਵਿਚਾਰ ਕਰ ਰਹੇ ਨੇ ਵੀ ਆਹ ਹੋਊਗਾ ਜਾਂ ਦੁਨੀਆ ਇਹ ਹੋ ਜਾਊਗੀ, ਫਿਰ ਕਹਿੰਦੇ ਹਾਲੇ ਤਾਂ ਨਹੀਂ ਹੋਣੀ ਹੈ। ਪਰ ਜਿਹੜੀਆਂ ਕੋਈ ਚੀਜ਼ਾਂ ਇਹਨਾਂ ਨੇ ਬਣਾਈਆਂ ਹੋਈਆਂ ਬਣੀਆਂ ਕੁਦਰਤੀ, ਉਹਨਾਂ ਦੀ ਵਿਚਾਰ ਕਰਦੇ ਹੈ, ਸੂਰਜ ਹੈ, ਚੰਦਰਮਾ ਹੈ, ਰੋਸ਼ਨੀ ਹੈ, ਇਹਨਾਂ ਦੁਆਰਾ ਜਿਹੜੀ ਕਿਸ ਤਰ੍ਹਾਂ ਬਣੀਆਂ ਕੀ ਇਹ ਕੰਮ ਦਿੰਦੀਆਂ ਨੇ, ਅਤੇ ਇਹਨਾਂ ਤੋਂ ਅੱਗੇ ਦੱਸਦੇ ਵੀ ਇੱਕ ਐਸਾ ਬਹੁਤ ਨੇਰ ਹੀ ਨੇਰ ਹੈ ਜਿੱਥੇ ਜਾ ਕੇ ਬਿਜਲੀ ਵੀ ਜਿਹੜੀ ਹੈ ਉਹ ਵੀ ਰੋਸ਼ਨੀ ਨਹੀਂ ਦੇ ਸਕਦੀ, ਮਾਤ ਪੈ ਜਾਂਦੀ ਹੈ, ਸੂਰਜ ਚੰਦਰਮਾ ਵੀ ਹੈ ਨਹੀਂ। ਇਸੇ ਤਰ੍ਹਾਂ ਹੀ ਪਰਮਾਰਥ ਦੇ ਗ੍ਰੰਥਾਂ ਦੇ ਵਿੱਚ ਵੀ ਭਾਵ ਭਗਤੀ ਦੇ ਵਿੱਚ ਜਿਹੜਾ ਪਰਮੇਸ਼ੁਰ ਦੇ ਪਾਸ ਜਾਂਦਾ ਹੈ ਅੱਗੇ ਤੋਂ ਅੱਗੇ, ਸਰਗੁਣ ਸਰੂਪ ਵੀ ਹੈ, ਨਿਰਗੁਣ ਸਰੂਪ ਵੀ ਹੈ, ਉਹਦੇ ਅੱਗੇ ਇੱਕ ਐਸਾ ਹਨੇਰਾ ਆਉਂਦਾ ਹੈ ਜਿੱਥੇ ਕਹਿੰਦੇ 12 ਸੂਰਜ ਵੀ ਉਹਦੇ ਅੱਗੇ ਨਹੀਂ, ਉਹਦੇ 'ਤੇ ਅਸਰ ਕਰਕੇ ਚਾਨਣ ਨਹੀਂ ਕਰ ਸਕਦੇ। ਅਤੇ ਇਹ ਤਾਂ ਠੀਕ ਹੈ, ਵਾਹਿਗੁਰੂ ਦੀ ਰਚਨਾ ਬਣਾਈ ਹੋਈ ਹੈ, ਜਿਹੜੇ ਖੋਜ ਕਰਦੇ ਨੇ ਅੱਗੇ ਅੱਗੇ ਜਾਂ ਦੂਸਰੇ ਦੀ ਭੌਤਿਕ ਜਿਹੜੇ ਪਿੱਤਰਾਂ ਦੀ ਵਿਚਾਰ ਦੀ ਕਰਦੇ ਹੈ ਉਹ ਵੀ ਹੈਗੇ ਹੈ, ਅਤੇ ਇੱਕ ਭਾਵ ਭਗਤੀ ਦਾ ਵੀ ਉਪਾਸ਼ਨਾ ਦਾ ਵੀ ਦਰਜਾ ਹੈ। ਅਤੇ ਜਿਹੜੇ ਉਸ ਜਗ੍ਹਾ ਦੇ ਉੱਤੇ ਪਹੁੰਚਦੇ ਅੱਗੇ ਇਹ ਵੀ ਚੀਜ਼ ਆਉਂਦੀ ਹੈ, ਜਿਸ ਤਰ੍ਹਾਂ ਉਹ ਅਰਜਨ ਆਪਣੇ ਕ੍ਰਿਸ਼ਨ ਨੂੰ ਪੁੱਛਦਾ ਹੈ, ਕਹਿੰਦੇ ਕਿ ਜੀ ਕਿਸ ਤਰ੍ਹਾਂ ਅੱਗੇ ਵਾਹਿਗੁਰੂ ਪਰਮੇਸ਼ਰ ਦਾ, ਉਹ ਕਹਿੰਦੇ ਵੀ ਉੱਥੇ ਇੰਨਾ ਹਨੇਰ ਗਰਦ ਹੈ ਵੀ 12 ਸੂਰਜ ਵੀ ਜਿਹੜੇ ਨੇ ਉਹ ਵੀ ਚਾਨਣ ਨਹੀਂ ਕਰ ਸਕਦੇ, ਉਹ ਵੀ ਹਨੇਰ ਰੂਪ ਹੀ ਹੋ ਜਾਂਦੇ ਹੈ। ਇਹ ਤਾਂ ਹੈਗੀ ਆ, ਇਹ ਵੀ ਜੇ ਕੋਈ ਜਿਹੜੇ ਤਾਂ ਕੇਵਲ ਗਿਆਨ ਦੀ ਇੱਛਾ ਵਾਲੇ ਹੈ ਵੀ ਸਾਨੂੰ ਵਾਹਿਗੁਰੂ ਪਰਮੇਸ਼ੁਰ ਦਾ ਗਿਆਨ ਹੋਵੇ, ਉਹ ਤਾਂ ਇਸ ਚੀਜ਼ ਨੂੰ ਕਹਿੰਦੇ ਵੀ ਠੀਕ ਹੈ, ਉਪਾਸ਼ਕਾਂ ਵਾਸਤੇ ਹੈਗੀ ਹੈ ਕਿਉਂਕਿ ਉਹ ਉਸ ਰੂਪ ਦੇ ਵਿੱਚ ਉਹਨਾਂ ਦੀ ਆਤਮਾ ਜਾਂਦੀ ਹੈ। ਪਰ ਜਿਹੜਾ ਗਿਆਨਵਾਨ ਹੈ ਉਹ ਤਾਂ ਪਰਮੇਸ਼ੁਰ ਨੂੰ ਸਾਰੇ ਹੀ ਸਮਝਦਾ ਹੈ। ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੋ ਪੁਕਾਰ, ਅਤੇ ਸਾਰੇ ਅੰਤਰ ਵੀ ਸੋ ਅੰਤਰ ਸੋ ਬਾਹਰ ਅਨੰਦ ਘੱਟ ਘੱਟ ਵਿਆਪ ਰਿਹਾ ਭਗਵਾਨ ਤਰਨਮਾਏ ਆਕਾਸ਼ ਪਿਆਲ, ਪਰ ਸਾਨੂੰ ਉਹ ਬਿਲਕੁਲ ਨਹੀਂ ਦਿਸਦਾ ਜਿਸਦੇ ਬਾਰੇ ਸਤਿਗੁਰੂ ਸਾਹਿਬ ਜੀ ਨੇ ਸ਼੍ਰੀ ਆਸਾ ਜੀ ਦੀ ਵਾਰ ਆਰੰਭ ਕਰਦਿਆਂ ਕਿਹਾ ਹੈ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਨ ਘੋਰ ਅੰਧਾਰ। ਘੋਰ ਨਾਮ ਹੁੰਦਾ ਬਹੁਤ ਭਿਆਨਕ ਹਨੇਰਾ ਹੈ, ਅਤੇ ਗੁਰੂ ਤੋਂ ਬਿਨਾਂ ਨਹੀਂ ਇਹ ਹੋ ਸਕਦਾ ਦੂਰ। ਉਹ ਕਹਦਾ ਅਗਿਆਨ ਦਾ ਹਨੇਰਾ ਹੈ, ਜਿਸ ਤਰ੍ਹਾਂ ਹੁਣ ਵੀ ਕੋਈ ਕੋਈ ਗੁਰਮੁਖ ਹੋਊਗਾ ਜੇ ਤਾਂ ਗੁਰੂ ਦੀ ਕਿਰਪਾ ਹੈ ਅਤੇ ਗੁਰੂ ਕੀ ਸਿੱਖਿਆ ਲੈ ਕੇ ਅੱਗੇ ਅਵਸਥਾ ਉਸਦੀ ਸਿਮਰਨ ਕਰਦੇ ਹਾਂ, ਜੋ ਉਸਦੀ ਬਣੀ ਅਤੇ ਅਗਿਆਨ ਦੂਰ ਹੋ ਗਿਆ ਅਤੇ ਉਹ ਤਾਂ ਸਮਝਦਾ ਇਸ ਗੱਲ ਨੂੰ ਵੀ ਠੀਕ ਹੈ, ਉਹ ਅਗਿਆਨ ਦਾ ਹਨੇਰਾ ਹੈ, ਇਹਦੇ ਨਾਲ ਉਹ ਸਾਡੇ ਹਿਰਦੇ ਦੇ ਵਿੱਚ ਹੀ ਹੈ। ਹਿਰਦੇ ਦੇ ਵਿੱਚ ਹੀ, ਹਿਰਦਾ ਕਿਹਨੂੰ ਕਹਿੰਦੇ ਹੈ? ਜਿਸ ਨੂੰ ਵੇਦ ਸ਼ਾਸਤਰਾਂ ਦੇ ਵਿੱਚ ਜਿਹੜੇ ਵੇਦ ਮਤ ਵਾਲੇ ਪਰਮਾਰਥ ਮੰਨਣ ਵਾਲੇ ਹੈ ਉਹਨੂੰ ਵੇਦਾਂਤੀ ਕਹਿ ਦਿੰਦੇ, ਉਹਨੂੰ ਅੰਤਹਿਕਰਨ ਕਹਿੰਦੇ ਹੈ। ਉਹ ਹਿਰਦਾ ਬਹੁਤ ਘੱਟ ਕਰ ਵਰਤਦੇ ਹੈ। ਗੁਰੂ ਮਹਾਰਾਜ ਨੇ ਹਿਰਦੇ ਸ਼ਬਦ ਦੇ ਨਾਲ ਉਸਨੂੰ ਕਿਹਾ ਹੈ ਗੁਰਬਾਣੀ ਦੇ ਵਿੱਚ ਬਹੁਤ, ਅਤੇ ਹੋਰ ਵੀ ਦੂਜਿਆਂ ਦੇ ਗ੍ਰੰਥਾਂ ਦੇ ਵਿੱਚ ਵੀ, ਦੂਜਿਆਂ ਦੇ ਮਤਾਂ ਦਾ ਵੀ ਜ਼ਿਕਰ ਆ ਜਾਂਦਾ ਹੈ। ਪਰ ਸੁਫਾਲਾ ਸਮਝਣ ਵਾਸਤੇ ਉਹਨਾਂ ਨੇ ਤਾਂ ਉਹਦਾ ਲਕਸ਼ਣ ਕੀਤਾ ਹੈ, ਜੋ ਆਪਣੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਸਿਰ ਦੀ ਚੋਟੀ ਤੱਕ ਜੋ ਅੰਤਰ ਹੈ ਔਰ ਗਿਆਨ ਦਾ ਅੰਤਹਿਕਰਨ ਕਰਨ ਹੈ, ਕਰਨ ਹੁੰਦਾ ਹੈ ਅਸਾਧਾਰਨ ਕਾਰਨਮ ਕਰਨਮ, ਕਿਸੇ ਚੀਜ਼ ਦੇ ਕਰਨ ਵਾਸਤੇ ਖਾਸ ਉਹ ਜਿਹੜੀਆਂ ਵਸਤੂਆਂ ਹਨ, ਜਿਸ ਤਰ੍ਹਾਂ ਲੱਕੜੀ ਚੀਰਨ ਵਾਸਤੇ ਆਰਾ ਹੈ, ਕੁਹਾੜਾ ਕੱਟਣ ਵਾਸਤੇ, ਇਸੇ ਤਰ੍ਹਾਂ ਹੀ ਉਹ ਕਰਨ ਹੈ ਜਿਹੜਾ ਅਸਾਧਾਰਨ ਕਾਰਨ ਹੈ। ਸਾਰੀ ਸ੍ਰਿਸ਼ਟੀ ਦਾ ਵੀ ਹੈ ਸਾਡੇ ਅੰਦਰ ਹੈ, ਉਹ ਹੁਣ ਵੀ ਜੇ ਅਸੀਂ ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਐ, ਸਹਿਜੇ ਹੀ ਹਰ ਨਾਮ ਲਿਹੋ ਹਰ ਤਤ ਨ ਖੋਈਐ। ਇੱਥੇ ਸਾਧ ਸੰਗਤ ਦੇ ਵਿੱਚ ਤਾਂ ਉਸ ਵਾਹਿਗੁਰੂ ਪਰਮੇਸ਼ੁਰ ਦੀ ਵਿਚਾਰ ਹੋਣੀ ਹੈ, ਅਤੇ ਉਸੇ ਨੂੰ ਇਹ ਮਨੁੱਖਾਂ ਦੇ ਪ੍ਰਾਪਤ ਕਰਨ ਵਾਸਤੇ ਮਿਲੀ ਹੈ ਪਰਮ ਪ੍ਰਯੋਜਨ। ਇਸ ਦਾ ਇਹੀ ਹੈ ਮਤਲਬ ਹੈ ਵੀ ਇਸ ਦੇਹ ਦੇ ਵਿੱਚ ਤੁਸੀਂ ਮਿਲ ਸਕਦੇ ਹੋ, ਪਰ ਮਿਲ ਸਕਦੇ ਹੋ ਇਸ ਤਰ੍ਹਾਂ ਮਿਲ ਸਕਦੇ ਹੋ ਅਤੇ ਜਿਹੜੇ ਕੋਈ ਉਸ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਉਹਦੀ ਭਗਤੀ ਕਰਕੇ ਮਿਲੇ ਹੋਏ ਨੇ, ਜਿਸ ਨੂੰ ਸਾਧ ਸੰਗਤ ਕਹੀਦਾ ਹੈ, ਉਹ ਸਾਧ ਸੰਗਤ, ਉਹ ਸਾਧੂਆਂ ਸਾਧ ਸੰਗਤ ਦੇ ਨਾਲ ਮਿਲੋਗੇ ਅਤੇ ਉਹ ਸੰਗਤ ਦੇ ਵਿੱਚੋਂ ਤੁਹਾਨੂੰ ਪਤਾ ਲੱਗੂਗਾ ਵੀ ਉਹ ਵੀ ਜਿਹੜੇ ਸਾਧੂ ਬਣੇ ਨੇ ਗੁਰੂ ਕੀ ਸੰਗਤ, ਗੁਰੂ ਕੀ ਸਿੱਖਿਆ ਨੂੰ ਸਰਵਣ ਕਰਕੇ ਮੰਨਣ ਕਰਕੇ ਧਿਆਨ ਕਰਦਿਆਂ ਹੋਇਆਂ ਅਤੇ ਫੇਰ ਉਹ ਮਿਲੇ ਹੈ, ਅਤੇ ਉਹ ਵੀ ਇਸ ਗੱਲ ਦੀ ਵਿਚਾਰ ਦੱਸਦੇ ਹੈ ਜੋ ਜਿਵੇਂ ਵੇਦਾਂ 'ਚ ਉਪਦੇਸ਼ ਹੈ, ਹੋਰ ਵੀ ਸ਼ਾਸਤਰਾਂ ਦੇ ਵਿੱਚ ਉਪਦੇਸ਼ ਹੈ, ਸਾਰਿਆਂ ਦੇ ਬਣੇ ਬਣੇ ਹੈ, ਜੇ ਮੁਸਲਮਾਨਾਂ ਦਾ ਕੁਰਾਨ ਹੈ, ਹੋਰ ਹੈ ਤੌਰੇਤ ਹੈ, ਅੰਜੀਲ ਹੈ, ਇਹਨਾਂ ਦਾ ਉਹ ਸਾਰੇ ਦੱਸਦੇ, ਲਿਖਿਆ ਹੋਇਆ ਵੀ ਹੈ, ਅਤੇ ਜਿਹੜੇ ਉਹ ਕੋਈ ਮੰਨਣ ਕਰਨ ਵਾਲੇ ਉਹਨਾਂ ਨੂੰ ਉਹ ਉਸ ਗੱਲ ਨੂੰ ਉਸਦੇ ਦੱਸਦੇ। ਜਿਹੜਾ ਮੰਨਣ ਕਰਨ ਵਾਲਾ ਪੁਰਸ਼ ਹੈ ਉਹ ਵੀ ਵੇਦ ਸ਼ਾਸਤਰ ਅਨੁਸਾਰ ਉਸਦਾ ਉਸ ਸਾਧਨ ਨੂੰ ਅਪਣਾਉਣ ਵਾਲਾ ਹੋਵੇ, ਉਹ ਪ੍ਰਮਾਣਿਕ ਹੈ। ਜਿਵੇਂ ਗੁਰਬਾਣੀ ਜੋ ਕੁਛ ਦੱਸਦੀ ਹੈ ਉਸਦੇ ਅਨੁਸਾਰ ਸਿੱਖਿਆ ਲੈਣੀ, ਉਸਦਾ ਮਨਨ ਕਰਨਾ, ਕਮਾਈ ਕਰਨੀ, ਅਤੇ ਉਹ ਫਿਰ ਗੁਰਸਿੱਖ ਜਾਂ ਸਾਧੂ ਮਹਾਤਮਾ ਹੋ ਸਕਦਾ, ਦੂਜਾ ਨਹੀਂ ਹੋ ਸਕਦਾ। ਜਿਹੜਾ ਇਹ ਤੋਂ ਬਿਨਾਂ ਸਿੱਖਿਆ ਤੋਂ ਜਾਂ ਇਸ ਅਸੂਲਾਂ ਤੋਂ ਬਿਨਾਂ ਹੀ ਆਪਣੀ ਮਰਜ਼ੀ ਨਾਲ ਸਾਧੂ ਜਾਂ ਗੁਰੂ ਬਣ ਕੇ ਇਹ ਚੀਜ਼ ਦਾ ਪ੍ਰਚਾਰ ਵਿਚਾਰ ਕਰੇਗਾ, ਉਹ ਧੋਖੇਬਾਜ਼ ਹੈ। ਉਹਦਾ ਤਾਂ ਭੇਖ ਹੀ ਹੈ, ਭੇਖ ਦਿਖਾਏ ਉਹ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀ। 84 ਲੱਖ ਜੂਨਾਂ ਦੇ ਵਿੱਚ ਜਾਏਗਾ ਅਤੇ ਜਾਂ ਨਰਕਾਂ ਦੇ ਵਿੱਚ ਜਾਏਗਾ ਉਹ। ਸੋ ਇਸ ਕਰਕੇ ਉਹਨਾਂ ਦੇ ਵੀ ਸ਼ਾਸਤਰਾਂ ਜਾਂ ਵੇਦਾਂ ਦੇ ਅਨੁਸਾਰ ਵੀ ਉਹਦੇ ਅਨੁਸਾਰ ਜਿਹੜਾ ਚੱਲਣ ਵਾਲਾ ਹੋਵੇ ਉਹ ਸਿੱਖਿਆ ਹੈ ਵਾਹਿਗੁਰੂ ਦੀ। ਅੱਗੇ ਗੁਰੂ ਸਿੱਖਿਆ ਦਿੰਦਾ ਹੈ, ਉਹ ਮੰਨਣ ਕਰੇਗਾ, ਉਹ ਉਸਨੂੰ ਵਾਹਿਗੁਰੂ ਪਰਮੇਸ਼ੁਰ ਨੂੰ ਸਹੀ ਰੂਪ ਦੇ ਵਿੱਚ ਮਿਲ ਸਕਦਾ ਹੈ। ਸੋ ਇਸ ਤਰ੍ਹਾਂ ਹੀ ਜਿਹੜੀ ਗੁਰਬਾਣੀ ਜਿਹੜੀ ਹੈ ਉਸਦੇ ਅਨੁਸਾਰ ਜਿਹੜਾ ਭਾਈ ਕਮਾਈ ਜਾਂ ਸਾਧ ਸੰਗਤ ਕਰਨ ਵਾਲਾ ਹੈ ਉੱਥੋਂ ਉਸ ਫਿਰ ਉਹ ਵਾਹਿਗੁਰੂ ਪਰਮੇਸ਼ੁਰ ਦਾ ਗਿਆਨ ਹੁੰਦਾ ਹੈ ਕਿ ਵਾਹਿਗੁਰੂ ਰਹਿੰਦਾ ਕਿੱਥੇ ਹੈ, ਕਿਸ ਤਰ੍ਹਾਂ ਦਾ ਉਹਦਾ ਰੂਪ ਰੰਗ ਹੈ, ਅਤੇ ਇੱਕ ਵਾਹਿਗੁਰੂ ਪਰਮੇਸ਼ੁਰ ਹੈ ਉਹਦਾ ਚੱਕਰ ਚਿੰਨ੍ਹ ਕਿਹਾ ਜਿਹਾ ਹੈ। ਜਿਵੇਂ ਇਹ ਦੇਵੀ ਦੇਵਤਿਆਂ ਦੇ ਉਹਨਾਂ ਨੇ ਕੋਈ ਸ਼ਸਤਰ ਰੱਖੇ, ਪਰ ਅਫਸੋਸ ਦੀ ਗੱਲ ਇਹ ਹੈ ਵੀ ਜਦੋਂ ਅਸੀਂ ਭਾਰਤ ਵਰਸ਼ ਦੇ ਲੋਕ ਉਹਨਾਂ ਦੀਆਂ ਸਿੱਖਿਆ ਨੂੰ ਛੱਡ ਗਏ ਅਤੇ ਸ਼ਸਤਰਾਂ ਨੂੰ ਛੱਡ ਗਏ, ਕੁਸੰਗਤ ਕਰਕੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਪੈ ਗਏ, ਫਿਰ ਚਾਹੇ ਖੋਟੀ ਬੁੱਧੀ ਵਾਲੇ ਚਾਹੇ ਦੈਂਤ ਬੁੱਧੀ ਵਾਲੇ ਸਨ, ਦੂਜਿਆਂ ਨੇ ਆ ਕੇ ਸਾਡੇ 'ਤੇ ਕਬਜ਼ਾ ਕਰ ਲਿਆ, ਫਿਰ ਅਧੀਨ ਹੋ ਗਏ। ਜਿਹੜਾ ਅਧੀਨ ਪੁਰਸ਼ ਹੈ ਉਹਦਾ ਕੋਈ ਕਰਮ ਧਰਮ ਨਹੀਂ ਸੁਤੰਤਰ ਰਹਿ ਸਕਦਾ। ਸੋ ਇਸ ਕਰਕੇ ਵੀ ਇਹਨਾਂ ਨੂੰ ਹਿੰਦੂ ਧਰਮ ਵਾਲੇ ਨੇ ਪੁੱਛੋ ਵੀ ਤੁਸੀਂ ਚਲੋ ਸਿੱਖਾਂ ਦੇ ਕਿਰਪਾਨ 'ਤੇ ਜਾਓ, ਉਹਦੇ 'ਤੇ ਕੀ ਇਤਰਾਜ਼ ਕਰਦੇ ਨੇ ਵੀ ਤੁਹਾਡੇ ਜਿਹੜੇ ਦੇਵੀ ਦੇਵਤੇ ਉਹ ਸ਼ਸਤਰ ਨਹੀਂ ਰੱਖਦੇ, ਤੁਸੀਂ ਤਾਂ ਉਹਨਾਂ ਤੋਂ ਵੀ ਬੇਮੁੱਖ ਹੋ। ਇਸ ਕਰਕੇ ਜ਼ਰੂਰੀ ਹੈ ਇਹ, ਕਿਉਂਕਿ ਸੰਸਾਰ ਐਸਾ ਹੀ ਵਾਹਿਗੁਰੂ ਪਰਮੇਸ਼ੁਰ ਨੇ ਰਚਿਆ ਹੈ, ਇਸ ਦੇ ਵਿੱਚ ਕੱਲ ਕਲੇਸ਼ ਹੋਰ ਲੜਾਈ ਭਗੜੇ ਜਾਂ ਘਾਟਾ ਵਾਧਾ, ਲੋਕ ਬੇਮੁੱਖ ਜਿਹੜੇ ਨੇ ਕੁਸੰਗੀ ਨੇ ਉਹ ਜਾਂ ਦੂਸਰੇ ਆਪੋ ਵਿੱਚ ਲੜਾਈ ਪੜ੍ਹਾਈ ਹੁੰਦੀ ਰਹਿੰਦੀ ਹੈ। ਇਸ ਕਰਕੇ ਵੀ ਸ਼ਸਤਰ ਰੱਖੋ, ਆਪਣੀ ਰੱਖੋ, ਆਪਣੇ ਪਰਿਵਾਰ ਦੀ ਰੱਖਿਆ ਕਰੋ, ਨਹੀਂ ਤਾਂ ਫਿਰ ਦੇਖ ਲਓ ਵੀ ਚਾਹੇ ਉਹ ਦੈਂਤ ਬੁੱਧੀ ਵਾਲੇ ਸਨ, ਨਸਲ ਬੁੱਧੀ ਵਾਲੇ ਸਨ, ਜਿਸ ਤਰ੍ਹਾਂ ਬਾਹਰੋਂ ਆ ਕੇ ਇਹ ਮਲੇਸ਼ੀਆ ਨੇ ਇੱਥੇ ਹਮਲੇ ਕੀਤੇ ਅਤੇ ਇੱਥੇ ਇਹਨਾਂ ਦੀਆਂ ਲੜਕੀਆਂ ਹੀ ਲੈ ਜਾਂਦੇ ਸੀ। ਇਹ ਤਾਂ ਫਿਰ ਗੁਰੂ ਮਹਾਰਾਜ ਨੇ ਇਹ ਨਾਲ ਭਗਤੀ ਭਾਵ ਨੂੰ ਦੜਾਉਂਦਿਆਂ ਹੋਇਆ 6ਵੇਂ 10ਵੇਂ ਸਰੂਪ ਦੇ ਵਿੱਚ ਵੀ ਤੁਸੀਂ ਸ਼ਸਤਰ ਵੀ ਰੱਖੋ। ਤੁਸੀਂ ਕਹੋ ਸ਼ਸਤਰ ਜੰਗ ਯੁੱਧ ਕਰੋ, ਜੇ ਤੁਸੀਂ ਜੰਗ ਯੁੱਧ ਕਰਕੇ ਧਰਮ ਦੇ ਅਨੁਸਾਰ ਚੜ੍ਹਾਈ ਕਰ ਜਾਓਗੇ ਤਾਂ ਤੁਹਾਨੂੰ ਉਹੀ ਪਦਵੀ ਮਿਲੇਗੀ ਜਿਹੜੀ ਭਗਤੀ ਕਰਦੇ ਮਿਲਦੀ ਹੈ। ਜਿਸ ਤਰ੍ਹਾਂ ਮੁਕਤਸਰ ਸਾਹਿਬ ਦਾ ਜੰਗ ਜਿਹੜਾ ਸੀ ਉਹ ਸਤਿਗੁਰੂ ਸਾਹਿਬ ਜੀ ਦੇ ਸਮੇਂ ਹੋਇਆ, ਅਤੇ ਜਿਹੜੇ ਉਹ ਜੰਗ 'ਚੋਂ ਡਰ ਗਏ ਅਤੇ ਉਹ ਬਦਾਵਾ ਲਿਖ ਗਏ ਅਤੇ ਮਹਾਰਾਜ ਕਹੇ ਸਿੱਖ ਨਹੀਂ ਸਾਡੇ। ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਉਹ ਸਤਿਗੁਰੂ ਸਾਹਿਬ ਜੀ ਨੇ ਵੀ ਜਿਹੜਾ ਜੰਗ ਦੇ ਵਿੱਚ ਕੁਰਬਾਨੀ ਕਰਦਾ ਹਾਲੇ ਭਗਤੀ ਕਰਦਾ ਤਾਂ ਰੱਬ ਬਹੁਤ ਦੇਰ ਨਾ ਮਿਲੂਗਾ, ਉਹ ਐਨ ਸਨਮੁਖ ਹੋ ਕੇ ਜਿਹੜਾ, ਕਿਉਂਕਿ ਸਰੀਰ ਦੀ ਉੱਥੇ ਹਉਮੈ ਨਹੀਂ ਰੱਖਣੀ ਪੈਂਦੀ, ਜਾਂ ਮਰ ਗਿਆ ਜਾਂ ਮਰ ਗਿਆ, ਇੱਧਰ ਵੀ ਦੇਹ ਅਧਿਆਸ ਛੱਡਣਾ ਪੈਂਦਾ ਭਗਤੀ ਦੇ ਵਿੱਚ ਹੀ। ਅਤੇ ਉਹਦੇ ਵਿੱਚ ਜੈਸੀ ਜੈਸੀ ਨਾਲ ਵਾਹਿਗੁਰੂ ਦਾ ਨਾਮ ਹੋਵੇ, ਧੰਨ ਜੀਉ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿੱਤ ਨਾ ਨਿੱਤ ਰਹੇ ਜਸ ਨਾਵ ਚੜ੍ਹੇ ਭਵ ਸਾਗਰ ਪਾਤਾਰ ਹੈ। ਇਹ ਸਾਰੇ ਨਾਲ ਭਗਤੀ ਵੀ ਹੈ ਅਤੇ ਨਾਲ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਕਾਰ ਵਾਲੇ ਜਿਹੜੇ ਕੁਸੰਗੀ ਉਹਨਾਂ ਨੂੰ ਵੀ ਅਤੇ ਅੰਦਰ ਵੀ ਇਹਨਾਂ ਨੂੰ ਮੇਟਣ ਵਾਸਤੇ ਇਹ ਸਤਿਗੁਰੂ ਸਾਹਿਬ ਜੀ ਨੇ ਇਸ ਕਰਕੇ ਇਹ ਤਾਂ ਕਲਯੁੱਗ ਦਾ ਸਮਾਂ ਹੈ ਇਸ ਦੇ ਵਿੱਚ ਵੀ ਭਾਈ ਜਿਸ ਨੇ ਸਤਿਗੁਰੂ ਸਾਹਿਬ ਜੀ ਨੇ ਆਪਣਾ ਤਾਂ ਸੇਵਕ ਕਿਸੇ ਨੂੰ ਬਣਾਇਆ ਨਹੀਂ ਉਹ ਕਹਿੰਦੇ ਵਾਹਿਗੁਰੂ ਦੇ ਰਲ ਲੱਗੋ ਵਾਹਿਗੁਰੂ ਦੇ ਅਸੀਂ ਦਾਸ ਹਾਂ ਤੁਸੀਂ ਵਾਹਿਗੁਰੂ ਦੇ ਐਨ ਸ਼ੁੱਧ ਹਿਰਦਾ ਕਰ ਲਓ ਸਾਫ ਹਿਰਦਾ ਕਰਕੇ ਕਪਟ ਨਾ ਹੋਵੇ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਲੋ ਉਸ ਪਾਣੀ ਫਿਰ ਉਹਦੀ ਸ਼ਰਨ ਲਓ ਭਗਤੀ ਕਰੋ ਖਾਲਸ ਹੋ ਜਾਓਗੇ ਅਤੇ ਉਸ ਵਾਹਿਗੁਰੂ ਦੇ ਨਾਲ ਤੁਸੀਂ ਭੇਟ ਹੋ ਜਾਓਗੇ ਉਸ ਸੰਗਤ ਵਿੱਚੋਂ ਪਤਾ ਲੱਗਦਾ ਹੈ ਵੀ ਵਾਹਿਗੁਰੂ ਪਰਮੇਸ਼ੁਰ ਉਹ ਠੀਕ ਹੈ ਵੀ ਸਾਨੂੰ ਦਿਸਦਾ ਕਿਉਂ ਨਹੀਂ ਇਹ ਜਿਹੜਾ ਸਾਡਾ ਸਥੂਲ ਸਰੀਰ ਹੈ ਇਸ ਦੇ ਵਿੱਚ ਜਿਹੜੀਆਂ ਨੇਤਰ ਹੈ ਇਹਨਾਂ ਨਾਲ ਰੂਪ ਰੰਗ ਵਾਲੀ ਚੀਜ਼ ਦਿਸੂਗੀ ਰੂਪ ਹੁੰਦਾ ਆਕਾਰ ਦਾ ਨਾਮ ਸ਼ਕਲ ਦਾ ਨਾਮ ਰੰਗ ਹੁੰਦਾ ਆਪਣੇ ਕਾਲਾ ਪੀਲਾ ਚਿੱਟਾ ਲਾਲ ਇਹਨਾਂ ਨੂੰ ਅੱਖਾਂ ਦੇਖ ਸਕਦੀਆਂ ਦੂਜੇ ਨੂੰ ਨਹੀਂ ਦੇਖ ਸਕਦੀਆਂ ਅਤੇ ਇਹਨਾਂ ਦੁਆਰਾ ਬਾਹਰਲੀ ਚੀਜ਼ ਦਾ ਗਿਆਨ ਹੁੰਦਾ ਦੇਖਣ ਵਾਲੀ ਦਾ ਅਤੇ ਕੰਨਾਂ ਦੁਆਰਾ ਜਿਹੜਾ ਹੈਗਾ ਇਹ ਜਦੋਂ ਅਸੀਂ ਬੋਲਦੇ ਹਾਂ ਜਿਹੜਾ ਵਾਕ ਹੈ ਜਾਂ ਬਚਨ ਹੈ ਜਾਂ ਗੱਲ ਕਰਦੇ ਉਹਦਾ ਗਿਆਨ ਹੁੰਦਾ ਕੰਨਾਂ ਦੁਆਰਾ ਅੱਖਾਂ ਦੁਆਰਾ ਨਹੀਂ ਹੋ ਸਕਦਾ ਇਸ ਤਰ੍ਹਾਂ ਹੀ ਜਿਹੜੀ ਦੁਰਗੰਧੀ ਜਾਂ ਸੁਗੰਧੀ ਹੈ ਇਹ ਜਾਂ ਚੰਗੀ ਵਾਸ਼ਨਾ ਹੈ ਉਹ ਨਾ ਕੰਨਾਂ ਦੁਆਰਾ ਹੁੰਦੀ ਹੈ ਨਾ ਅੱਖਾਂ ਦੁਆਰਾ ਹੁੰਦੀ ਹੈ ਉਹ ਨਾਸ਼ਕਾਂ ਦੁਆਰਾ ਬਣਾਈ ਉਹ ਵਾਹਿਗੁਰੂ ਨੇ ਪਰਮੇਸ਼ੁਰ ਨੇ ਬਹੁਤ ਸੂਖਮ ਇਹਨਾਂ ਨੂੰ ਆਪਣੇ ਵਸੂਆਂ ਦੇ ਗਿਆਨ ਉਹ ਗਿਆਨ ਦੇ ਇੰਦਰੀ ਕਹਿ ਦਿੰਦੇ ਆ ਸਾਧਨ ਕਹਿ ਦਿਓ ਕੁਛ ਕਹਿ ਦਿਓ ਉਹਨਾਂ ਦੁਆਰਾ ਹੁੰਦਾ ਹੈ ਇਹ ਵਾਹਿਗੁਰੂ ਪਰਮੇਸ਼ੁਰ ਨੇ ਰੱਖਿਆ ਹੈ ਅਤੇ ਇਹਨਾਂ ਦੇ ਮੁੱਢ ਦੇ ਵਿੱਚ ਜਿਹੜਾ ਸਾਰਿਆਂ ਦਾ ਉਹ ਅਸਾਧਾਰਨ ਕਾਰਨ ਜਿਸ ਦਾ ਰਾਜੇ ਮਨ ਨਾ ਟਿਕਿਆ ਹੋਵੇ ਜੇ ਮਨ ਨਾ ਟਿਕਿਆ ਹੋਵੇ ਤਾਂ ਗਿਆਨ ਨਹੀਂ ਹੁੰਦਾ ਭਾਵਾਂ ਵੇਖਦੇ ਹਾਂ ਭਾਵਾਂ ਸੁਣਦੇ ਹਾਂ ਜੇ ਉਸਦੇ ਵਿੱਚ ਮਨ ਦੀ ਨਾ ਹੋਵੇ ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ੁਰ ਨੇ ਐਸੀ ਕਲਾ ਰੱਖ ਦਿੱਤੀ ਹੈ ਜਿਸ ਦੁਆਰਾ ਉਹਦੇ ਵਿੱਚ ਮਨ ਮੈਂ ਆਪ ਮਨ ਆਪਣੇ ਮਾਹੇ ਮਨ ਮੈਂ ਆਪ ਮਨ ਦੇ ਵਿੱਚ ਉਸਦੀ ਜੋਤ ਹੈ ਸ਼ਕਤੀ ਹੈ ਕਲਾ ਹੈ ਉਹ ਹੈ ਅਤੇ ਹੈ ਸਾਰੇ ਹੀ ਹੈ ਉਸਦੇ ਵਿੱਚ ਉਹ ਕੰਮ ਕਰਨ ਦੀ ਰੱਖ ਦਿੱਤੀ ਹੈ ਸਮਾਨ ਰੂਪ ਦੇ ਵਿੱਚ ਹੀ ਹੈ ਜਿਸ ਤਰ੍ਹਾਂ ਆਕਾਸ਼ ਹੈ ਸਾਰੇ ਹੀ ਹੈ ਜਿਸ ਤਰ੍ਹਾਂ ਬੱਦਲ ਮੀਂਹ ਪਾਉਂਦਾ ਹੈ ਉਸਦੇ ਹਰੇਕ ਕਣੀਆਂ ਦੇ ਵਿੱਚ ਪਾਣੀ ਹੈ ਇਹ ਇਸੇ ਤਰ੍ਹਾਂ ਹੀ ਉਹ ਹੈ ਪਰ ਉਹ ਜਿਹੜਾ ਅਗਿਆਨ ਦਾ ਜਿੱਥੇ ਹਨੇਰਾ ਨਾ ਜਿੱਥੇ ਆ ਕੁਛ ਉਹ ਸਾਡੇ ਅੰਦਰ ਹੈ ਉਹ ਅਗਿਆਨ ਦਾ ਹਨੇਰਾ ਐਸਾ ਹੈ ਬਹੁਤੇ ਤਾਂ ਹੈ ਜਿਹੜੇ ਵੀ ਇੰਨਾ ਹੈ ਉੱਥੇ ਕਿੰਨਾ ਹੀ ਉਹਨਾਂ ਨੂੰ ਗਿਆਨ ਧਿਆਨ ਪਵਾਂ ਕਿੰਨੇ ਸ਼ੁਰੂ ਚੜ੍ਹ ਜਾਣ ਉਹਨਾਂ ਨੂੰ ਹਨੇਰਾ ਹੀ ਰਹਿੰਦਾ ਹੈ ਉਹ ਨਹੀਂ ਰੱਬ ਨੂੰ ਮੰਨਦੇ ਸੁਣਾਈ ਜਾਓ ਨਾਸਕ ਨੇ ਸਗੋਲਟ ਬੋਲਣਗੇ ਜਾਂ ਹੋਰ ਚੀਜ਼ਾਂ ਬਹੁਤ ਜਾਂਦੇ ਅਤੇ ਜਿਨ੍ਹਾਂ ਦੇ ਕੋਈ ਸੰਗਤ ਕਰਨ ਲੱਗ ਪੈਂਦੇ ਆ ਫਿਰ ਉਹ ਸੂਝਬੂਝ ਦੇ ਨਾਲ ਜਿਹੜਾ ਅਗਿਆਨ ਹੈ ਵੀ ਕੀ ਹੈ ਚੀਜ਼ ਹੈ ਉਹਨਾਂ ਨੂੰ ਸਮਝਾਉਣ ਲੱਗ ਪੈਂਦੀ ਹੈ ਸੋ ਉਸਦੀ ਜਿਹੜੀ ਖੋਜ ਹੈ ਅਸੁਨ ਪ੍ਰੇਮ ਮਾਹੜਾ ਕਿਉਂ ਮਿਲੀ ਹੈ ਹਰ ਜਾਏ ਵੀ ਜਾ ਕੇ ਆਪਣੇ ਕਿਸ ਤਰ੍ਹਾਂ ਮਿਲੀਏ ਹੁਣ ਉਹ ਸਾਰੇ ਥਾਈਂ ਵਿਆਪਕ ਹੈ ਜਾਣ ਦੀ ਤਾਂ ਲੋੜ ਨਹੀਂ ਪਰ ਇੱਕ ਥਾਂ ਜਦੋਂ ਨਹੀਂ ਸਾਨੂੰ ਗਿਆਨ ਦਾ ਹਨੇਰਾ ਹੈ ਜਾਂ ਹੋਰ ਚੀਜ਼ ਹੈ ਜਿੱਥੋਂ ਉਸ ਵਾਹਿਗੁਰੂ ਪਰਮੇਸ਼ੁਰ ਦਾ ਪਤਾ ਲੱਗਦਾ ਹੈ ਸੂਝਬੂਝ ਹੁੰਦੀ ਹੈ ਵੀ ਐਸਾ ਹੈ ਉਹ ਹੈ ਸਾਧ ਸੰਗਤ ਜਿੱਥੇ ਜਾਏ ਬਹੁਤ ਸਤਸੰਗਤ ਹੀ ਉਹ ਜਾਏ ਦਾ ਇੱਥੇ ਅਰਥ ਕਿਉਂ ਮਿਲੀ ਹੈ ਹਰ ਜਾਏ ਸਾਧ ਸੰਗਤ ਚੋਂ ਪਤਾ ਲੱਗ ਗਿਆ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਮਿਲੀਏ। ਅਤੇ ਉਹ ਜਿਸ ਵਾਹਿਗੁਰੂ ਪਰਮੇਸ਼ਰ ਦੇ ਅਧੀਨ ਹੈ ਸਾਡਾ ਜੀਵ ਆਤਮਾ, ਆਤਮਾ ਕੀ ਹੈ? ਜਿੰਦ ਜਾਨ। ਮੋਟੇ ਅਰਥਾਂ 'ਚ ਸਮਝਣ ਵਾਸਤੇ ਜਿਹਨੂੰ ਅਸੀਂ ਸਾਡੀ ਜਿੰਦ, ਮੇਰੀ ਤਾਂ ਜਿੰਦ ਨਿਕਲੀ, ਜਾਨ ਜਾਂਦੀ ਹੈ, ਉਹ ਜਾਨ ਜਾਂਦੀ ਨਹੀਂ ਹੈ, ਵਾਹਿਗੁਰੂ ਨੇ ਅਸੀਂ ਖੇਡ ਬਣਾਈ ਹੋਈ ਹੈ। ਜਿਹੜੇ ਸਾਡੇ ਪ੍ਰਾਣ ਹੈ ਨਾ, ਉਹ ਪ੍ਰਾਣਾਂ ਦੇ ਨਾਲ ਉਹਦੇ ਵਸ ਵਿੱਚ ਕੀਤੀ ਹੋਈ ਹੈ। ਜੇ ਪ੍ਰਾਣ ਨਿਕਲਦੇ ਹੈ ਤਾਂ ਉਹ ਕਹਿੰਦੇ ਗਈ, ਜੇ ਪ੍ਰਾਣ ਹੈਗੇ ਤਾਂ ਕਹਿੰਦੇ ਹੈਗੀ ਹੈ। ਉਹ ਵਾਹਿਗੁਰੂ ਪਰਮੇਸ਼ਰ ਨੇ ਅਸੀਂ, ਅਤੇ ਪ੍ਰਾਣ ਵੀ ਤਾਂ ਵਾਹਿਗੁਰੂ ਪਰਮੇਸ਼ਰ ਨੇ, ਆ ਹਵਾ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ, ਪਾਣੀ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਹੈ, ਅੱਗ ਉਸਨੇ ਬਣਾਈ ਹੈ, ਧਰਤੀ ਉਸਨੇ ਬਣਾਈ ਹੈ, ਆਕਾਸ਼ ਉਸਨੇ ਬਣਾਇਆ ਹੈ। ਕੋਈ ਬਣਾ ਸਕਦਾ ਜਾਂ ਇਹਨਾਂ ਨੂੰ ਰੋਕ ਸਕਦਾ? ਹੋਰ ਤਾਂ ਆਪਾਂ ਆਸ ਹੀ ਕਰਦੇ ਵੀ ਆਹ ਰੋਕ ਦਿੱਤੀ ਆਹ ਚੀਜ਼ ਹੈ। ਕੋਈ ਵੀ ਆਪਣਾ ਪੰਜ ਤੱਤ ਕਰ ਤੋਂ ਸਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ, ਜੇ ਕੁਛ ਕੀਤਾ ਹੋਵੇ। ਜੇ ਕੁਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ, ਇੱਕ ਮਨਮੁਖ ਕਰੇ। ਉਹ ਜਿਹੜੇ ਮਨਮੁਖ ਨੇ ਉਹ ਆਪਣੀ ਹਉਮੈ ਵਿੱਚ, ਕੁਸੰਗਤ ਦੇ ਵਿੱਚ, ਗਿਆਨ ਦੇ ਵਿੱਚ ਕਰੇ, ਸਿਰ ਹੋਵੇ। ਉਹ ਫਿਰ ਹੰਕਾਰ ਕਰਦੇ, ਉਲਟੇ ਕੰਮ ਕਰਦੇ, ਜਦੋਂ ਉਹਨਾਂ ਦਾ ਫਲ ਭੋਗਣਾ ਪੈਂਦਾ ਤਾਂ ਫਿਰ ਹੁੰਦੇ ਹੈ। ਸੋ ਇਹ ਉਹ ਜਿਹੜੀ ਚੀਜ਼ ਹੈ ਜਿਸ ਦੇ ਨਾਲ ਇਹ ਸਭ ਕੁਛ ਚੱਲ ਰਿਹਾ ਹੈ, ਉਸਦੇ ਨਾਲ ਉਹ ਹੈ ਆਪਣੇ ਸੁਖਾਲਾ ਸਮਝਣ ਵਾਸਤੇ ਸੁਖ ਰੂਪ ਹੈ ਅਤੇ ਆਪਣੇ ਆਪ ਨੂੰ ਸਮਝਦਾ ਹੈ, ਉਹਨੂੰ ਗਿਆਨ ਸਰੂਪ ਕਹਿੰਦੇ ਹੈ। ਜਿਵੇਂ ਆਮ ਇਹ ਚੀਜ਼ ਕਹਿ ਦਈਏ ਵੀ ਤੂੰ ਆਪਣੇ ਆਪ ਨੂੰ ਜਾਣਦਾ, ਉਹ ਕਹਿੰਦਾ ਜਾਣਦੇ ਮੈਨੂੰ ਕੀ ਹੋਇਆ, ਮੈਂ ਜਾਣਦਾ ਹੀ ਹਾਂ। ਚਾਹੇ ਗਿਆਨੀ ਆ, ਉਹ ਕਹੂਗਾ ਵੀ ਸਰੀਰ ਨੂੰ ਤਾਂ ਹਰ ਕੋਈ ਜਾਣਦਾ ਹੈ, ਉਹ ਸਰੀਰ ਨੂੰ ਆਪਣਾ ਆਪ ਹੈ, ਉਸ ਤੋਂ ਅੱਗੇ ਫਿਰ ਸੂਖਮ ਸਰੀਰ ਹੈ, ਕੋਈ ਪ੍ਰਾਣਾਂ ਨੂੰ ਕਹਿ ਦਿੰਦੇ ਹੈ ਪ੍ਰਾਣੀ ਹੈ, ਉਸ ਤੋਂ ਅੱਗੇ ਜਿਹੜੀ ਇਹਨਾਂ ਨੂੰ ਸਾਰਿਆਂ ਨੂੰ ਚਲਾ ਰਹੀ ਹੈ, ਜਿਸ ਦੇ ਨਾਲ ਚੱਲ ਰਹੇ ਹੈ, ਕੰਨ ਸੁਣ ਰਹੇ ਹੈ, ਮਨ ਦੇ ਵਿੱਚ ਵੀ ਉਸੇ ਦੇ ਨਾਲ ਗਿਆਨ ਹੈ, ਉਹ ਹੈ, ਉਹ ਰੂਪ ਰੰਗ ਰੇਖ ਤੋਂ ਰਹਿਤ ਹੈ। ਜਿਹੜੀ ਰੂਪ ਰੇਖ ਰੰਗ ਵਾਲੀ ਚੀਜ਼ ਹੋਊਗੀ ਉਹ ਕਦੇ ਵੀ ਕਾਇਮ ਨਹੀਂ ਰਹਿ ਸਕਦੀ, ਨਾਸ ਹੀ ਹੋਊਗੀ, ਇਹ ਨਿਯਮ ਹੈ। ਉਹ ਹੈ ਨਿਰਗੁਣ ਸਰੂਪ ਅਤੇ ਉਹਦਾ ਸਰਗੁਣ ਸਰੂਪ, ਅਚਲ ਮੂਰਤ ਅਨਭਾਵ ਪ੍ਰਕਾਸ਼ ਅਮਿਤੋਜ ਕਹਿਜੈ। ਫਿਰ ਉਹਦਾ ਸਰਗੁਣ ਸਰੂਪ ਵੀ ਐਸਾ ਹੈ ਵੀ ਸਾਰੀ ਸ੍ਰਿਸ਼ਟੀ ਉਸਨੇ ਰਚੀ ਹੈ। ਅੰਡੇ ਜੇਰ ਸਿਹਤ ਯਕੀਨੀ ਉਤਪੁਜ ਖਾਨ ਬਹੁਤ ਰਚਦੀ ਨੇ, ਅੰਡੇ ਜੇਰ ਸਿਹਤ ਯਕੀਨੀ ਉਤਪੁਜ ਖਾਨ। ਇਸ ਪੰਕਤੀ ਦੇ ਵਿੱਚ ਵੀ ਜੇ ਪਾਠ ਉਹੀ ਕਰੀਏ ਜੇ ਵਿਸ਼ਰਾਮ ਦੇ ਵੀ ਕਰੀਏ ਤਾਂ ਸੰਸਾ ਪੈ ਜਾਂਦਾ ਹੈ ਦੂਸਰੇ ਧਾਰਮਿਕ ਗ੍ਰੰਥਾਂ ਨਾਲੋਂ, ਵੀ ਇਹ ਉਲਟ ਚੀਜ਼ ਹੈ। ਉਹ ਕੀ ਹੈ? ਉਹਨਾਂ ਨੇ ਸਾਰਿਆਂ ਨੇ ਅੰਡੇ ਜੇਰ ਸਿਹਤ ਉਤਪੁਜ ਇਹ ਖਾਣੀਆਂ ਕਰਕੇ ਤਾਂ ਆਪਣੀ ਕੀਤੀ ਹੈ, ਸ੍ਰਿਸ਼ਟੀ ਬਣਾਉਣਾ ਕੀਤੀ ਹੈ, ਪਰ ਅੰਡੇ ਜੇਰੇ ਸਿਹਤ ਯਕੀਨੀ ਉਤਪੁਜ ਖਾਣ ਵੀ ਉਹ ਪਿੱਛੋਂ ਨਹੀਂ, ਅੰਡੇ ਜੇਰੇ ਸਿਹਤ ਯਕੀਨੀ ਉਤਪੁਜ ਬਹੁਤ ਰਚਦੀ ਨੇ, ਫਿਰ ਸ੍ਰਿਸ਼ਟੀ ਰਚ ਦਿੱਤੀ ਹੈ। ਇਸ ਤਰ੍ਹਾਂ ਜਿਹੜੇ ਕੋਈ ਗੁਰਮੁਖ ਸਿੱਧੇ ਹੀ ਪੜ੍ਹਦੇ ਨੇ, ਨਹੀਂ ਸ਼ੰਕਾ ਉਹਨਾਂ ਨੂੰ ਨਾ ਸੀ ਪੜ੍ਹਦੇ, ਉਹਨਾਂ ਨੇ ਤਾਂ ਚਿੱਤ ਜੋੜਨਾ ਹੈ, ਜਿਹਨਾਂ ਨੂੰ ਹੋਵੇ ਉਹਨਾਂ ਵਾਸਤੇ ਉਹ ਹੈ। ਅਤੇ ਉਹ ਵਾਹਿਗੁਰੂ ਪਰਮੇਸ਼ਰ ਇਹ ਉਹਦਾ ਸਰਗੁਣ ਸਰੂਪ ਹੈ। ਜਿਹੜੀ ਇਹ ਸ੍ਰਿਸ਼ਟੀ ਹੈ ਸਾਰੇ ਸਮਸ਼ਟੀ ਸੂਖਮ ਸਰੀਰ ਦਾ, ਉਹਦਾ ਵੀ ਸੂਖਮ ਸਰੀਰ ਉਹ ਹੈ, ਅਤੇ ਅੱਬਾ ਕਿਰਤ ਜਾ ਈਸ਼ਰ ਮਾਇਆ ਹੈ, ਇੱਧਰ ਵਿਦਿਆ ਹੈ, ਗਿਆਨ ਹੈ, ਉਹ ਕਾਰਨ ਸਰੀਰ ਹੈ। ਇਹ ਸਾਰੇ ਹੀ ਸਾਧ ਸੰਗਤ ਦੇ ਵਿੱਚ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਅਤੇ ਸੰਤ ਭੇਟਿਆ ਨਾਨਕ ਮਨ ਪਰਵਾਰ। ਵਾਹਿਗੁਰੂ ਦੀ ਕਿਰਪਾ ਹੋਈ ਮਨੁੱਖਾਂ ਦੇ ਮਿਲ ਗਈ ਹੈ, ਇਸ ਦੇ ਵਿੱਚ ਹੋਰ ਕਿਰਪਾ ਹੋਈ ਉਸਦੀ ਕੋਈ गुरमुख मिल गया, कोई साधु श्रेष्ठ गुरमुख मिल गया गुरु की शरण लैन वाला, उसने कहा भाई गुरु की शरण रहो, गुरु की सिख्या मनो, तो गुरु ने ज्ञान दे दिता। ज्ञान अंजन गुर दिया, अज्ञान अंधेर विनाश, ज्ञान का अंधेरा हो गया जिथे, वो सारे उपाशकों वास्ते गए थे, वो ज्ञान के नाल नेरा दूर हो जाता है। जो नेरा दूर हो गया तो वो परमेश्वर प्रकाश स्वरूप ही है, ज्ञान स्वरूप ही है, आनंद स्वरूप ही है। वो तो एक वो दूसरा है को अचल मूर्त अनुभव प्रकाश अमितोज कहिज है, भी वो ऐवी है कि चलो सिमर सख्त स्वरूप आ जाए, सच हो गया तो वो टिके रह जाए, निराकार हो गया ना, वो मितोज सरगुण स्वरूप उसका बल कोई नहीं मिल सकता। कोट इंद्र इंद्राण, सरगुण स्वरूप दे विच करोड़ा ही इंद्र जां होर चीज़ है, साहे सहान गिणिज है, उन्हां दा भी ब्रह्मा दा भी विष्णु दा सारे दा पातशाह दा पातशाह है। त्रिभुवन महीप, तिने हेठले लोग विचारले लोग उतले आकाश में त्रिभुवन महीप, सुर नर असुर चाहे देवते है चाहे दैत है, नेत नेत बन किरण कहत, किसी की जरूरत नहीं है यो तो कोई भज के बिन हरनाम ना वाचन पै कोई भज के निकल जाए। हुक्म है अंदर सब को सर्फ, वो नाम भी बेनती हैं। यह है मंगल वस्तु निर्देश रूप कहा है गुरु गोबिंद सिंह महाराज जी ने, उसे नु फिर कहा है नमस्तु काले, ये काल तो रहत वाहिगुरु तैनु नमस्कार है, नंडौत बंदन ननक बार, सर्व कला समर्थ डोलन ते रख प्रभु नानक दे कर हथ। ये चारे ही मंगल जेड़े ने वो दर्शाए ने। हूँ अशू का महीना आप जी ने संगत ने संपूर्ण पाठ सरवण किया है, तो अशू के महीने के विच असुन प्रेम माहड़ा क्यों मिली है हर जाए, जो सत्संगत कर लग पे सत्संगत दे सुनद्या सुनद्या भी फिर खिच पै गई भी वो वाहगुरू नूं मिल गए। उधर नूं किसी चीज़ प्रेम उधर लगन लग जानी, मन ने उधरले पासे नूं खिच पैनी, उहनूं कहिंदे आ प्रेम। ते जे वो मन दे विच खिची ना पई उधर लगन ही ना गया तो फिर उहनूं मिलना भी की है। इस करके मुढ़ला साधन जिहड़ा है असुन, वो किस तरह हुंदा है असुन प्रेम उमाहड़ा, कि साध संगत दे विच जा के असुन सुनना, सुन वाहिगुरु का जस सुनिए, कीर्तन सुनिए, विचार सुनिए, आके उत्थे ते फिर पता लग जाता है, ते प्रेम होन लग पैंदा है। प्रेम हुंदिया पे हाँ भी उसनू मिलिए, फिर जिस वेले वो गुरु की सिख्या नू जे थोड़ा वाला मनन करता है तो उन्होंने उमाहड़ा उत्साह हुंदा है, जो करन लगता जिमें रसना गुण गोपाल निड गायन शांत सहज रहस मन उपजो सगले, ये अवस्था दसियां ने मन में शांति आनी, शांत सहज होर समझ आनी वाहिगुरु परमेश की हाँ है जी है, भी वह सुख रूप है। सुख नूं असीं सारे चाहते हैं, सारिआं दे विच सुख नूं भरपूर किया है, एक मायकी सुख हन ते वह दूसरा भगती द्वारा वाहिगुरु परमेश्वर का सुख है, वह सिमरन भगती ना सिमरो या सिमराओ। वो कहिंदे नहीं उरे नूं अकरोणी करके थे, पहले पुरुष का बोधक है रहो विचार, दूसरे थाएं भी आ जाने कि सुख पाओ, जब शांति होगी सुख होगा वो तुसी पाओगे, वो लक्षण दिसन लग पैणगे। अगे तो अगे फिर बहुत इसके डूंगे तो डूंगे विचार हैं, पंच कोश हैं, इसने पंच प्राण हैं, उन्होंने अगे एकाग्रता दे नाल सिमरा सिमर सिमर सु असन प्रेम अमाहड़ा, अमाहड़ा फिर उत्साह हुंदा है, उत्साह किसी चीज़ का जिमें ਜੰਗ ਕਰਦੇ ਹਾਂ ਸੂਰਮਿਆਂ ਨੂੰ ਵੀਰ ਰਸ ਦਾ ਉਤਸ਼ਾਹ ਹੁੰਦਾ ਹੈ, ਖੁਸ਼ਹਾਲ ਹੁੰਦਾ ਹੈ ਬਹੁਤ, ਹੈਂਜੀ। ਇਸੇ ਤਰ੍ਹਾਂ ਹੀ ਜਿਵੇਂ ਪ੍ਰੇਮ ਦੀ ਵਾਰਤਾ ਕਹਿੰਦੇ ਹੋਏ ਗੁਰੂ ਅਰਜਨ ਸਾਹਿਬ ਜੀ ਨੇ 4 ਬੋਲੀਆਂ ਦੇ ਵਿੱਚ ਉਹ ਸੰਮਨ ਅਤੇ ਮੁਕਸ਼ਨ ਨੂੰ ਉਪਦੇਸ਼ ਦਿੱਤਾ ਹੈ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਆ ਹੋਤੀ ਸਾਟ, ਰਾਵਣ ਹੋਤੇ ਉਸੇ ਰੰਕ ਨੇ ਜਿਨ ਸਿਰ ਦੀਨੇ ਕਾਟ। ਇੱਥੇ ਹੁਣ ਸੰਮਨ ਵੀ ਆਇਆ ਅਤੇ ਮੁਕਸ਼ਨ ਆਇਆ, ਇਹ ਉਹਨਾਂ ਦੇ ਦੋਹਾਂ ਦੇ ਨਾਂ ਆਇਆ ਗੁਰਮੁਖਾਂ ਦੇ। ਅਤੇ ਇਹ ਸ਼ਹਿਬਾਜ਼ਪੁਰੇ ਵਿੱਚ ਰਹਿਣ ਵਾਲੇ ਸੀ ਉਦੋਂ, ਦੇਖ ਲਓ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ। ਅਤੇ ਲਾਹੌਰ ਸ਼ਹਿਰ ਜਿਹੜਾ ਉਹ ਕਿੰਨਾ ਕੁ ਆਬਾਦ ਵਾਧਾ ਵਾਧਾ, ਹੁਣ ਜਿਵੇਂ ਦਿੱਲੀ ਨਵੀਂ ਦਿੱਲੀ ਬਣ ਗਈ, ਹੋਰ ਬਣ ਗਏ, ਛੋਟੇ ਛੋਟੇ ਪਹਿਲਾਂ ਹੁੰਦੇ ਸੀ। ਅਤੇ ਇਹਨਾਂ ਦੇ ਘਰ ਦੇ ਵਿੱਚ ਗਰੀਬੀ ਬਹੁਤ ਸੀ, ਜਿਹੜਾ ਅੰਨ ਪਾਣੀ ਵੀ ਰੋਜ਼ ਦਾ ਬਣਾਉਣਾ ਉਹ ਕਮਾ ਕੇ ਹੀ ਬਣਾਉਣਾ, ਇੰਨੀ ਗੁੰਜਾਇਸ਼ ਹੈ ਨਹੀਂ ਸੀ ਵੀ 2-4 ਦਿਨਾਂ ਦਾ ਵੀ ਜਮ੍ਹਾਂ ਹੋ ਸਕੇ। ਇਹ ਹੁਣ ਤਾਂ ਉਹ ਸ਼ਹਿਬਾਜ਼ਪੁਰਾ ਜਾਓ ਵਿੱਚ ਹੀ ਲਾਹੌਰ ਦੇ, ਜਿਵੇਂ ਦਿੱਲੀ ਦੇ ਵਿੱਚ ਕਈ ਵਿੱਚ ਹੀ ਪਿੰਡ ਆ ਗਏ, ਹੋਰ ਆ ਗਏ, ਆਬਾਦੀ ਆ ਜਾਂਦੀ ਹੈ। ਅਤੇ ਇਹ ਇੱਕ ਸ਼ਾਹੂਕਾਰ ਸੀ, ਉਸਦੇ ਪਾਸ ਗਏ ਵੀ ਜੀ ਅਸੀਂ ਨੌਕਰੀ ਕਰਨੀ ਚਾਹੁੰਦੇ ਹਾਂ। ਅਤੇ ਅੰਨ ਪਾਣੀ ਵੀ ਸਵੱਤ ਨਹੀਂ ਲਵਾਂਗੇ ਅਤੇ ਬਾਕੀ ਜਿਹੜੀ ਕੋਈ ਦਿਹਾੜੀ ਹੈ ਉਹ ਸਾਫ ਦੇ ਨਾਲ ਲਵਾਂਗੇ ਜਿਵੇਂ ਤੁਸੀਂ ਦਿਓਗੇ। ਹੁਣ ਕਿਹਾ ਵੀ ਚੰਗੀ ਗੱਲ ਹੈ, ਆਓ ਕੰਮ ਕਰਿਆ ਕਰੋ। ਆਪਣੇ ਚਾਰਾਂ ਨੇ ਦਿਹਾੜੀ ਦੇ ਦਿੱਤੀ, ਅੰਨ ਪਾਣੀ ਇਹ ਛੱਕਦੇ ਰਹੇ। ਅਤੇ ਦੋਵੇਂ ਇਹਨਾਂ ਦੀ 4-4 ਨੇ ਦਿਹਾੜੀ ਸੀ। ਅਤੇ ਜਦੋਂ ਕਾਫੀ ਉਹ ਜਿਹੜੀ ਮਾਇਆ ਉਹ ਸ਼ਾਹੂਕਾਰ ਕਹਿੰਦੇ ਮਹੀਨੇ ਦੇ ਮਹੀਨੇ ਲੈ ਲਿਆ ਕਰੋ, ਉਹ ਕਹਿੰਦੇ ਜੀ ਇੱਥੇ ਹੀ ਰੱਖ ਛੱਡੋ, ਸਾਨੂੰ ਨਿਸ਼ਚਾ ਹੈ ਜਦੋਂ ਸਾਨੂੰ ਲੋੜ ਹੋਈ ਇਕੱਠੀ ਲੈ ਲਾਂਗੇ। ਉਹ ਕਹਿੰਦੇ ਚੰਗਾ, ਰੱਖ ਛੱਡੀ। ਜਿੱਧਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਸ ਵੇਲੇ ਲਾਹੌਰ ਦੇ ਵਿੱਚ ਗਏ, ਸੰਗਤਾਂ ਨੇ ਯਾਦ ਕੀਤਾ ਸਾ, ਅਤੇ ਸੰਗਤਾਂ ਦੇ ਵਿੱਚ ਦੇਖ ਲਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁੰਜਾਇਸ਼ ਹੁੰਦੀ ਹੈ ਉਹ ਪ੍ਰਸ਼ਾਦਾ ਵੀ ਛਕਾਉਂਦੇ ਗੁਰੂ ਮਹਾਰਾਜ ਨੂੰ ਉਤਸ਼ਾਹ ਨਾਲ, ਪ੍ਰੇਮ ਦੇ ਨਾਲ ਘਰ ਦੇ ਵਿੱਚ ਵੀ ਲਿਆਉਂਦੇ ਨੇ। ਅਤੇ ਇਹਨਾਂ ਦੇ ਵੀ ਮਨ ਦੇ ਵਿੱਚ ਵੀ ਗੁਰੂ ਮਹਾਰਾਜ ਦੇ ਸਿੱਖ ਪਹਿਲਾਂ ਹੀ ਸੀ, ਇਹ ਸਿੱਖਿਆ ਲਈ ਹੋਈ ਸੀ। ਅਤੇ ਇਹਨਾਂ ਦੇ ਮਨ ਦੇ ਵਿੱਚ ਵੀ ਇਹ ਹੋਇਆ ਵੀ ਆਪਾਂ ਵੀ ਕਿੰਨੇ ਕੁ ਸਾਡੇ ਪੈਸੇ ਹੋ, ਕਹਿੰਦੇ 500 ਰੁਪਇਆ ਹੋ ਗਿਆ ਕੁਝ ਸਾਲਾਂ ਦੇ ਵਿੱਚ ਦੋਵਾਂ ਦਾ। ਅਤੇ ਆਪਾਂ ਵੀ 500 ਰੁਪਏ ਨਾਲ ਸੁਣਿਆ ਵੀ ਗੁਰੂ ਮਹਾਰਾਜ ਨਾਲ ਜਿਹੜੀਆਂ ਸਿੱਖ ਸੰਗਤ ਉਹਦੇ ਵਿੱਚ ਸਰ ਜਾਂਦਾ ਹੈ ਸਭ ਕੁਛ, ਭੋਜਨ ਦਾ, ਭੰਡਾਰਾ ਕਰਨ ਦਾ, ਕੋਈ ਹੋਰ ਚੀਜ਼ ਵੀ ਮਿੱਠੀ ਬਣਾਉਣ ਦਾ। ਅਤੇ ਇਹਨਾਂ ਨੇ ਕਿਹਾ ਵੀ ਆਪਾਂ ਵੀ ਕਰ ਦਈਏ। ਅਤੇ ਉਹ ਸ਼ਾਹੂਕਾਰ ਨੂੰ ਕਹਿਣ ਲੱਗੇ ਵੀ ਅਸੀਂ ਇਸ ਤਰ੍ਹਾਂ ਚਾਹੁੰਦੇ ਹਾਂ ਕਿ ਸਾਡੇ ਗੁਰੂ ਨੇ ਇੱਥੇ ਆਏ ਹੋਏ ਨੇ, ਅਤੇ ਜਿਹੜਾ 500 ਰੁਪਇਆ ਤੁਹਾਡੇ ਪਾਸ ਪਿਆ ਆ ਉਹ ਸਾਨੂੰ ਦੇ ਦਿਓ। ਉਹ ਕਹਿੰਦੇ ਜੀ ਤੁਹਾਡਾ ਹੀ ਹੈ, ਜਦੋਂ ਮਰਜ਼ੀ ਲੈ ਲਓ। ਅਤੇ ਇਹਨਾਂ ਨੇ ਜਾ ਕੇ ਗੁਰੂ ਮਹਾਰਾਜ ਦੇ ਅੱਗੇ ਗੁਰਸਿੱਖਾਂ ਨਾਲ ਮਿਲ ਕੇ ਆਪਣੇ ਭੋਜਨ ਛਕਣ ਵਾਸਤੇ ਵੀ ਮਹਾਰਾਜ ਸਾਡਾ ਭੋਜਨ ਹੋਊਗਾ ਕੱਲ੍ਹ ਨੂੰ, ਅਤੇ ਉਹ ਕਹਿਤਾ। ਜਿਹੜੇ ਕੋਈ ਅੰਨ ਪਾਣੀ ਬਣਾਉਣ ਵਾਲੇ ਜਿਵੇਂ ਹਲਵਾਈ ਹੁੰਦੇ, ਕੋਈ ਮਿਠਾਈ ਬਣਾਉਣੀ, ਕੋਈ ਹੋਰ ਚੀਜ਼ਾਂ ਬਣਾਉਣੀਆਂ, ਭਾਜੀਆਂ ਸਬਜ਼ੀਆਂ ਚੰਗੀਆਂ, ਉਹਦੇ ਨਾਲ ਗੱਲ ਕੀਤੀ, ਦੱਸ ਵੀ ਅਸੀਂ ਕਿੰਨੇ ਕੁ ਰਾਸ਼ਨ ਪਾਣੀ ਹੋਰ ਅਸੀਂ ਲਿਆਈਏ ਅਤੇ ਉਹ ਕਰਨਾ ਚਾਹੁੰਦੇ ਹਾਂ। ਵੀ ਇਸ ਤਰ੍ਹਾਂ ਗੁਰੂ ਮਹਾਰਾਜ ਇਹ ਵੀ ਜਾਣਦਾ ਸੀ ਵੀ ਇੰਨੀ ਇੱਕ ਸੰਗਤ ਗੁਰੂ ਮਹਾਰਾਜ ਦੇ ਨਾਲ ਹੈ। ਉਹ ਕਹਿੰਦੇ ਵੀ ਤੁਸੀਂ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ, ਮੈਂ ਤੁਹਾਨੂੰ ਜਾਣਦਾ, ਤੁਸੀਂ ਮੈਨੂੰ ਜਾਣਦੇ ਹੋ, ਅਤੇ ਸਾਰਾ ਹੀ 500 ਰੁਪਇਆ ਤੁਸੀਂ ਦੇ ਦਿਓ। ਮੈਂ 500 ਦੇ ਵਿੱਚ ਚਾਹੇ ਬਹੁਤੀ ਹੋਵੇ ਚਾਹੇ ਥੋੜ੍ਹੇ ਹੋਣ, ਮੈਂ ਆਪੇ ਸਰਵਾਂਗਾ, ਵਿੱਚੇ ਮਠਿਆਈ ਬਣਾਊਂਗਾ। ਅਤੇ ਇਹਨੂੰ ਕਹਿਆ ਹੈ ਅਤੇ ਉਹ ਜਿਹੜਾ ਪੈਸਾ ਲਿਆਉਣਾ ਸੀ ਅਤੇ ਉਹ ਆ ਕੇ ਇੱਕ ਕੋਈ ਇਹ ਚੰਦੂ ਵੀ ਇੱਥੇ ਹੀ ਸੀ ਜਿਹੜਾ ਵਜ਼ੀਰ ਸੀ, ਗੁਰੂ ਘਰ ਨਾਲ ਈਰਖਾ ਰੱਖਦਾ ਸੀ, ਅਤੇ ਇਹਦਾ ਕੋਈ ਮਿੱਤਰ ਸੀ, ਉਹਨੂੰ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਕਰਕੇ ਇਹ ਜਿਹੜੇ ਸਿੱਖ ਨੇ ਉਹ ਸਤਿਗੁਰੂ ਮਹਾਰਾਜ ਜੀ ਨੂੰ ਨਿਮੰਤਰਨ ਕਰਨਾ ਚਾਹੁੰਦੇ ਆ, ਔਰ ਇਸ ਤਰ੍ਹਾਂ ਇਹਨਾਂ ਨੇ ਕਿਹਾ ਹੋਇਆ ਹੈ। ਅਤੇ ਉਹਨੂੰ ਈਰਖਾ ਦੇ ਵਿੱਚ ਆ ਕੇ ਵੀ ਗੁਰੂ ਮਹਾਰਾਜ ਇੱਥੇ ਜਸ ਹੋ ਰਿਹਾ ਸੰਗਤਾਂ ਦੇ ਵਿੱਚ, ਅਤੇ ਉਹ ਜਿਹੜਾ ਸ਼ਾਹੂਕਾਰ ਸੀ ਅਤੇ ਉਹਨੂੰ ਜਾ ਕੇ ਇਹ ਚੰਦੂ ਇਹ ਵਜ਼ੀਰ ਸੀ, ਆਪਣਾ ਰੋਗ ਨਾਮ ਦੱਸਿਆ, ਪੈ ਦਿੱਤਾ ਵੀ ਜੇ ਤੂੰ ਇਹਨਾਂ ਨੂੰ ਪੈਸੇ ਦੇਵੇਗਾ ਨਾ ਕਿ ਤੇਰੇ ਨਾਲ ਚੰਦੂ ਜਿਹੜਾ ਉਹ ਗੱਲਬਾਤ ਉਲਟੀ ਕਰੇਗਾ ਤੈਨੂੰ। ਇਹ ਡਰ ਗਿਆ, ਇਹ ਡਰ ਗਿਆ, ਕਹਿੰਦਾ ਵੀ ਨਹੀਂ ਨਹੀਂ ਦਿੰਦਾ ਮੈਂ ਪੈਸੇ, ਫੇਰ ਲੈ ਲਿਓ ਜਾਂ ਹੋਰ। ਅਤੇ ਜਦੋਂ ਇਹਨਾਂ ਨੇ ਪੈਸੇ ਮੰਗੇ ਅਤੇ ਉਹਨੂੰ ਦਿੱਤੇ ਨਾ, ਰਾਤ ਦਾ ਸਮਾਂ ਸੀ ਵੀ ਲਿਆ ਵੀ ਸਵੇਰੇ ਅਸੀਂ ਉਹਨੂੰ ਦੇਣੇ ਆ ਆਪਣੇ ਜਿਹਦੇ ਨਾਲ ਠੇਕਾ ਕੀਤਾ ਹੋਇਆ। ਇਹ ਕਹਿੰਦਾ ਨਹੀਂ ਪੈਸੇ ਨਹੀਂ ਮਿਲ ਸਕਦੇ, ਆਹ ਗੱਲ ਹੈ। ਅਤੇ ਇਹਨਾਂ ਨੇ ਸੋਚਿਆ ਵੀ ਬੜੀ ਮਾੜੀ ਗੱਲ ਹੋਈ, ਆਪਣੇ ਮਿਹਨਤ ਨੂੰ ਦਿੱਤਾ ਆ, ਹਾਂਜੀ ਹਲਵਾਈ ਨੂੰ ਪਿਆ ਹੋਇਆ ਸਾਰਾ ਕਿਹਾ, ਅਤੇ ਫਿਰ ਕਿਵੇਂ ਕਰੀਏ। ਇਹਨਾਂ ਨੇ ਸੋਚਿਆ ਵੀ ਸਾਨੂੰ ਘਰ ਦਾ ਤਾਂ ਇਹਦਾ ਪਤਾ ਆ, ਸਾਰੇ ਦਾ ਚੀਜ਼ਾਂ ਦਾ ਵਿੱਚ ਸੇਵਾ ਸੁਵਾ ਕਰਦੇ ਰਹਿੰਦੇ ਹਾਂ, ਵੀ ਇੱਥੇ ਸਾਡੇ ਪੈਸੇ ਵੀ ਜਿੱਥੇ ਪਏ ਆ ਉਹ ਵੀ ਸਾਨੂੰ ਪਤਾ ਆ ਵੀ ਆਹ ਰੱਖੇ ਹੋਏ ਆ, ਇਹ ਇਹਨਾਂ ਦਾ ਵੀ ਪਤਾ ਆ। ਅਤੇ ਆਪਾਂ ਇਉਂ ਕਰੀਏ ਵੀ ਰਾਤ ਨੂੰ ਉੱਤੇ ਕੋਠੇ 'ਤੇ ਪਾਠ ਲਾ ਕੇ, ਉਹ ਸੰਮਨ ਨੇ ਕਿਹਾ ਵੀ ਇਹਦਾ ਸੰਮਨ ਸੀ, ਇਹਦਾ ਪੁੱਤਰ ਸੀ, ਮੂਸ਼ਨ ਸੀ ਪਿਤਾ, ਵੀ ਮੈਂ ਹੇਠਾਂ ਉਤਰ ਜਾਵਾਂਗਾ ਰੁਸੇ ਰੁਸੇ ਨਾਲ ਜਾਂ ਕੋਈ ਆਸਰੇ ਦੇ ਨਾਲ, ਅਤੇ ਆਪਾਂ ਉਹਨੇ ਪੈਸੇ ਕੱਢ ਲਿਆਵਾਂਗੇ, ਬਹੁਤੇ ਕੱਢਣੇ ਨਹੀਂ ਹੈ। 500 ਦੀ ਥੈਲੀ ਜਿਹੜੀ ਸੀ ਉਹ ਹੇਠਾਂ ਉਤਰਿਆ ਅਤੇ ਉਹਨੂੰ ਦੇਖਿਆ ਅਤੇ ਉਹ ਆ ਗਿਆ। ਇੱਧਰੋਂ ਸ਼ਾਹੂਕਾਰ ਨੂੰ ਵੀ ਯਾਦ ਆ ਗਈ, ਉਹਨੇ ਕਿਹਾ ਵੀ ਕੀ ਖੜਕਾ ਜਿਹਾ ਹੋ ਚੀਜ਼ ਹੁੰਦਾ, ਇਹਨੇ ਜੇ ਸਿਹਲੇ ਉੱਤੇ ਖਿੱਚਣ ਲੱਗਾ ਇਹਨੂੰ, ਅਤੇ ਇਹਦਾ ਸਿਰ ਤਾਂ ਉੱਤੇ ਉਹ ਨਿਕਲਿਆ ਜਿਹੜਾ ਮਗੋਰਾ ਕੀਤਾ ਸੀ, ਪਰ ਖੁਸ਼ੀ ਸਰੀਰ ਫੁੱਲ ਗਿਆ, ਸਰੀਰ ਵਿੱਚ ਅੜੇ ਨਿਕਲੇ ਨਾ। ਇਹ ਕਹਿੰਦਾ ਵੀ ਜਾਗ ਆ ਗਈ ਹੈ ਸ਼ਾਹੂਕਾਰ ਨੂੰ, ਅਤੇ ਇਹ ਨਾ ਹੋਵੇ ਤੂੰ ਮੇਰਾ ਸਿਰ ਕੱਟ ਲੈ। ਜਦ ਸਿਰ ਕੱਟਿਆ ਫਿਰ ਪਤਾ ਨਹੀਂ ਲੱਗਦਾ ਵੀ ਕੌਣ ਸੀ ਜੇ ਕਿਸ ਤਰ੍ਹਾਂ, ਇਹਨੇ ਉਸੇ ਤਰ੍ਹਾਂ ਹੀ ਕੀਤਾ, ਮੁਸਲਿਮ ਨੇ ਉਹਦਾ ਸਿਰ ਕੱਟ ਲਿਆ, ਸਿਰ ਕੱਟ ਕੇ ਅਤੇ ਲਿਆਂਦਾ, ਲਿਆਂਦਾ ਆਪਣੇ ਘਰ ਦੇ ਵਿੱਚ ਰੱਖ ਦਿੱਤਾ, ਘਰ ਦੇ ਵਿੱਚ ਰੱਖ ਦਿੱਤਾ। ਅਤੇ ਜਿਸ ਵੇਲੇ ਇਹ ਸ਼ਾਹੂਕਾਰ ਫਿਰ ਉੱਠਿਆ ਜਾਂ ਸਵੇਰ ਵੇਲਾ ਜਾਂ ਹੋਰ ਜੀ, ਇਹਨੇ ਦੇਖਿਆ ਵੀ ਅੰਦਰ ਤਾਂ ਲੋਸ ਪਈ ਹੈ, ਅਤੇ ਮੈਨੂੰ ਤਾਂ ਇਹ ਦੇਖ ਕੇ ਵੀ ਤੂੰ ਬੰਦੇ ਮਾਰਦਾ ਐਂ ਕਰਦਾ ਹੈ ਮਾਇਆ ਲੈ ਕੇ ਉਹਨਾਂ ਦੀ, ਇਹਨੂੰ ਫਿਕਰ ਪੈ ਗਿਆ। ਕਹਿੰਦਾ ਹੁਣ ਕਿਵੇਂ ਕਰੀਏ ਵੀ ਉਹ ਉਸ ਆਦਮੀ ਨੂੰ ਕਹੀਏ ਜਿਹੜਾ ਇਹ ਭੇਤ ਨਾ ਦੇਵੇ ਕਿਸੇ ਨੂੰ। ਕਹਿੰਦਾ ਉਹੀ ਮੇਰੇ ਨੌਕਰੀ ਹੈਗੇ ਆ, ਉਹਨਾਂ 'ਤੇ ਮੈਨੂੰ ਨਿਸ਼ਚਾ ਹੈ ਗੁਰਸਿੱਖ ਨੇ, ਅਤੇ ਉਹਨਾਂ ਦੇ ਵਿੱਚ ਇਹਨੇ ਆਪਣੇ ਮੂਸਨ ਨੂੰ ਬੁਲਾਇਆ ਵੀ ਆਹ ਗੱਲ ਹੈ ਕਿ ਕਿਸੇ ਨੂੰ ਦੱਸਣਾ ਨਹੀਂ ਹੈ, ਅਤੇ 500 ਰੁਪਇਆ ਮੈਂ ਤੁਹਾਨੂੰ ਦਿੰਦਾ, ਇਹ ਤਾਂ ਤੁਸੀਂ ਇਹ ਲੋਸ ਨੂੰ ਜਿੱਥੇ ਵੀ ਕਿਤੇ ਹੈ ਗਾਇਬ ਕਰ ਦਿਓ। ਇਹ ਕਹਿੰਦੇ ਚੰਗਾ ਅਸੀਂ ਤੇਰੇ ਨੌਕਰ ਚਾਕਰ ਹੈ, ਜਾਂ ਹੋਰ ਕੰਮ ਵੀ ਕਰਦੇ ਰਹਿੰਦੇ, 500 ਨਹੀਂ ਲੈਂਦੇ, ਇਹੋ ਹੀ ਕਰ ਦਿਆਂਗੇ ਕੰਮ। ਅਤੇ ਇਹਨੂੰ ਲਿਆ ਕੇ ਉਹੀ ਲੋਸ ਜਿੱਥੇ ਸਿਰ ਸੀ ਅਤੇ ਉੱਥੇ ਹੀ ਉਹ ਧੜ ਲਾ ਕੇ ਰੱਖਤੇ, ਜਿਹੜਾ ਸਿਰ ਸੀ ਉਹਦੇ ਨਾਲ ਜੋੜ ਕੇ ਰੱਖ ਦਿੱਤਾ। ਅਤੇ ਇੱਧਰ ਹੁਣ ਉਹ ਠੇਕਾ ਤਾਂ ਕੀਤਾ ਹੋਇਆ ਸੀ ਉਸ ਹਲਵਾਈ ਦਾ, ਵੀ ਆਪਣਾ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਨੂੰ ਵੀ ਇਹ ਨਿਮੰਤਰਣ ਦੇਣ ਚਲੇ ਗਿਆ, ਸੰਗਤ ਆ ਗਈ ਅਤੇ ਸਰ ਅਤੇ ਸੇਵਾ ਹੋਣ ਲੱਗ ਪਈ, ਹੋਰ ਵਿੱਚ ਵੀ ਲੱਗ ਗਿਆ, ਸਿੱਖ ਇਹ ਵੀ ਕਰਦਾ ਹੈ। ਅਤੇ ਗੁਰੂ ਮਹਾਰਾਜ ਜਿਸ ਵੇਲੇ ਭੋਜਨ ਛਕਣ ਲੱਗੇ ਛਕਦੇ, ਕਹਿੰਦੇ ਮੂਸਨ ਅਗੇ ਸੰਮਨ ਨਹੀਂ ਦਿਸਦਾ ਕਿਤੇ, ਸੇਵਾ ਕਿੱਥੇ, ਉਹ ਕਿੱਥੇ ਗਿਆ, ਸੇਵਾ ਜਾਂ ਹੋਰ ਚੀਜ਼ ਹੈ। ਇਹ ਕਹਿੰਦੇ ਜੀ ਠੁੱਕਿਆ ਠੁੱਕਿਆ ਸੀ ਬਹੁਤ ਇੱਧਰ ਉੱਧਰ ਫਿਰਨੇ ਕਰਕੇ ਜਾਂ ਚੀਜ਼ਾਂ ਚੂਜ਼ਾਂ ਜਾਂ ਹੋਰ ਦੇ ਵਿੱਚ, ਇਸ ਕਰਕੇ ਉਹ ਥੱਕਿਆ ਪਿਆ ਹੈ, ਸੁੱਤਾ ਪਿਆ ਹੈ। ਮਹਾਰਾਜ ਕਹਿੰਦੇ ਵੀ ਜਗਾ ਲਿਆਓ। ਇਹ ਕਹਿਣ ਲੱਗਾ ਮਹਾਰਾਜ ਜੀ ਮੇਰੇ ਜਗਾਉਣ ਵਾਲਾ ਨਹੀਂ ਹੈ, ਇਹ ਤਾਂ ਤੁਸੀਂ ਕਿਰਪਾ ਕਰੋ ਤਾਂ ਫਿਰ ਹੀ ਜਾਗ ਸਕਦਾ, ਉਹ ਆ ਸਕਦਾ ਹੈ। ਅਤੇ ਮਹਾਰਾਜ ਸਭ ਜਾਣੀ ਜਾਣ ਸੀ, ਮਹਾਰਾਜ ਨੇ ਕਿਹਾ ਹੇ ਸੰਮਨ, ਹੇ ਸੰਮਨ ਕਿੱਥੇ ਹੈ, ਆ ਉਹ ਆਪਣੇ ਜਿਹੜੀ ਗਰਦਨ ਸੀ ਉਹਦੀ ਨਾਲ ਜੁੜ ਗਈ ਅਤੇ ਐਨ ਪ੍ਰਾਣ ਚੱਲਣ ਪਏ, ਜਿੰਦਾ ਹੋ ਕੇ ਆ ਗਿਆ, ਮਹਾਰਾਜ ਨੂੰ ਮੱਥਾ ਟੇਕਿਆ। ਅਤੇ ਜਿਸ ਵੇਲੇ ਭੋਜਨ ਛੱਕ ਟੇ ਜੇ, ਫਿਰ ਮਹਾਰਾਜ ਨੇ ਵੀ ਇਹਨਾਂ ਨੂੰ ਕੋਈ ਇਸ ਚੀਜ਼ ਦਾ ਇਹ ਵੀ ਨਾ ਹੋ ਜਾਵੇ ਵੀ ਅਸੀਂ ਸਿਰ ਦਿੱਤਾ ਅਤੇ ਫਿਰ ਭੋਜਨ ਛਕਾਇਆ, ਵੀ ਸਾਡਾ ਇੰਨਾ ਪ੍ਰੇਮ ਹੈ ਵੀ ਹੋਰ ਕਿਸੇ ਦਾ ਨਹੀਂ ਹੋ ਸਕਦਾ, ਕਿਤੇ ਮਾਣ ਵੀ ਨਾ ਹੋ ਜਾਏ। ਅਤੇ ਜਾਂ ਜਿਹੜਾ ਮੂਸਨ ਹੈ ਉਹ ਉਹਨੂੰ ਸੰਮਨ ਨੂੰ ਕਹਿੰਦਾ ਵੀ ਇਹਨੂੰ ਕਿਤੇ ਮੈਂ ਸਿਰ ਦਿੱਤਾ ਅਤੇ ਫਿਰ ਆ ਕੁਛ ਹੋਇਆ, ਇੰਨਾ ਪ੍ਰੇਮ ਸੀ। ਅਤੇ ਇਹ ਦੋ ਤਰ੍ਹਾਂ ਦੇ ਨਾਲ ਫਿਰ ਸੰਮਨ ਜਾਓ ਇਸ ਪ੍ਰੇਮ ਕੀ, दमका होती साठ, रावण हुते सुरंक ने जिन सिर दीनी काट। ये समण गुरु महाराज कहते भी जे तू भी मैं शीश दिता तो फिर आ कुछ आ जे यदि दमड़ी सट होंगी बदला हों इन्ने 500 रुपए के बच्च ही मिल जाता सिर या होर चीज़ का जरा कम किया। तो रावण जड़ा सी जिस वेले एदा पिता सी विसरवा मुनि, तो जिस वेले इन चट की पहला वो एवं थोड़ी गल है, ये पार्वती ते शिवजी ये हमेशा फिरते तुरते ही रहने करे कि करे कि वो पार्वती ने कहा आप एवं फिरते तुरते रहने कोई घर ही बना लिए कित टेकी जाएंगे चलो फिरना तुरना भी सही। ये कहना की लैना घर बना के या होर चीज़ साढ़े तो कर्मा च ही आई है फिरना तुरना या होर चीज़ है या सेवकों वाली जाना। ये खड़े पै गए खड़े पै गए तो शिवजी कहना भी चंगा खड़े पै गए तो इन विश्वकर्मा जड़ा है ये देवत्या का मिस्त्री है जिन मिस्त्री लोग अज भी अजकल भी मनते हैं। ये ऐसी परमेश्वर ने शक्ति रखी है जो ये कवे उ बनता जाता है अगे अगे तुरै जाऊगा दसो जी की बनना है किस तरह ने बनना है तो पिछे पिछे बनता जाऊगा। तो शिवजी जड़ा सी वो भी अगे लगे कहते जी चंगा ये पार्वती खड़े करती रही फिर कल को भी विह सोना नहीं जा सोने की लंका बनाओ सोने की लंका बना जाए। तो ये कहते जी किस तरह का नक्शा हो कहते जी लो मैं अगे अगे तुरे जाना तो तुम भी नाल चलो। तो ये अंका तो यदा सुख निदान छकया होया छकता ही रहा है ते वो इधर उधर होने करके बननी तो चाहिए ही चौरस ते ए वो त्रिकोणी तीन पासे चल पिया वो बन गई सोने की यह होर चीज़ है। ते एक फिर कोई कहने जी कोई ऋषि महात्मा जो नवा घर बनाइए तो कोई साधु महात्मा बुलाओ या चट चुट जिन्हों कहने या अपने धर्म शास्त्र हो गीता पढ़ जो कोई होर धर्म पोथियाँ पढ़ कहने वो भी चाहिए कहने चंगा वो भी कर लो फिर हम घर जी रहना है घर बारी जो होए। तो वो आ गया विसरवा मुनि सी एक इन्होंने मुखिया चो तो वो तो जग जुग कराया सारा जो होर चीज़ करके तो वो कहते जी भी तुम भी दसो की लेना वो कहता भी होर तो की लेना मैं लंका ही दे दो जोड़े वचन कर देंदे सी पूरे करते थे वोदे को चले गए। पार्वती कहती फिर असी तो फिर जी रह गए कहते इस तरह ही अपना तो कम वो जोड़ा विसरवा मुनि सी है तो ऋषि मुनि सी पर घर रावण ने कोई पिछले श्राप स्वरूप ऐसे इन्होंने जो कहानियां है वो हुए से वो घर जन्म लिया वो घर जन्म लिया तो इन फिर शिवजी की उपासना शुरू कर दी। शिवजी की उपासना कोई पिछले बल के नाल या हो जी शिवजी जदों भी वो करे ना वो कहने भी की देना या कहने सिर कट के देना ये सिर कट के उन्हें दे दिया करे शिवजी फिर जोड़ दिया करे या नवा आ जा करे इस तरह ही इन 10 बार ही सिर कट कट के देते। तो फिर ये जरा विसरवा मुनि सी उसने यदा लंका का मालिक उसे नहीं होना सी रावण ने रावण होते सिरंक ने जिन सिर दीन ने काट भी इस तरह नहीं है भी तू तो एक बार सिर कट के दिता तो उन्हें आ दिते सी भी इस तरह नहीं होना चाहिए है भी अपने सिर दीजे कान ना की जाए वो होमन होमे नहीं होनी चाहिए ये गुरसिखी की रीत है। समन जाओ इस प्रेम की दमक्या होती साठ भी दमड़े ही मुल हों भी दमड़िया वाले वाले वास्ते कोई परमेश्वर की जो ऐसी जी निज बनाए हुए ने इस रावण होते सुरंक ने जिन सिर दीने काट भी सिर दे बटे वाहेगुरु परमेश्वर वो भी कान कनौड़ ना हो गए जे तो प्रेम खेलन का चाहो सिर तर तली गली मुरी आओ इत मार्ग पैर तरीजा सिर दीजा कान ना की जाए भी वो भी मैं सिर दिता वो कान कनौड़ हमें नहीं होनी चाहिए। यह है प्रीत प्रेम तन खच रहा बीच ना राई हो जरा इस तरह की वाहेगुरु प्रेम दे विच ते प्रीति शरीर करके ते मन बुद्धि करके उहदे विच राई जिन्ना भी फिर फर्क नहीं रहण दिंदा, वाहिगुरू परमेश्वर अपने ही स्वरूप बना लैंदा। सो समझ जाओ इस प्रेम की दमके होती साठ, रावण होते सरंक ने जिन सिर दी ने काट। सो ये असन प्रेम अमाहड़ा, ये हुण साध संगत दे विच सुन के ये इन्हां गल्लां दा पता लगदा है। जिहड़ा ऐसा आसू दा महीना साध संगत दे विच आ के जस सुनना, प्रीत प्रेम दे नाल साध संगत बिना फिर प्रेम हुंदा है। साध संगत बिना भाव नहीं उपजे, भाव बिन भगत नहीं हुए तेरे, ते प्रेम तो बिना प्रेम की हुंदा किसी चीज़ की खिच पै जानी। या कुदरती परमेश्वर ने रखा है जिस तरह अपने जिहड़ा पतंगा है वो जिस वेले अग नूं वेख लैंदा उहदे अंदर ऐसी परमेश्वर ने कोई उहदे वली जांदा है, सन की परवाह नहीं करता, अब्बल तां उहनूं चेता नहीं रहिंदा, विचे सड़ के सुआह हो जाता। इस तरह भौरा जिहड़ा वो ऐसा सुगंधित हुंदा फुल्लां दी, ते कबल जिहड़े ने दिने खिण वाले रात नूं बजण दे विच ही हो जाता। इन्हें मच्छी है जिहड़ी है वह पानी तो बिना नहीं जीवती, ये वाहिगुरू परमेश्वर की इस रची है। ज्यों मछली बिन पानी क्यों जीवन पाव है, तो जिहड़ा चात्रक है पपीहा है होर किन्ने दरिया वगदे नहरां वगदे है, बदल दियां कणियां भी पैंदियां पर शांति बूंद तो बिना नहीं उन्हें शांति होंदी। इस तरह दुनिया के वेद शास्त्र होर कुरान त्रेत पुराण हजारा ही संघ ग्रंथ मुख वेद पाठ है, पर जिहड़ा गुरसिख है वो अभेद निश्चय बूंद अपने गुरु नानक साहब जी की जिहड़ी अभेदता की एक रूप कर देना वो तो बिना नहीं उन्हें तृप्ति आती। असन प्रेम माहड़ा, फिर देख लो पे इन्हों सिमन ते मूसन नूं दूजा नूं वेख के पहला प्रेम सी सिखी दा, फिर उमाहड़ा उत्साह हो गया। इहनूं कहिंदे उत्साह, क्यों मिली है हर जाए, पर जिहड़ा जिस दे अंदर वैराग विवेक खट संति मबोक्षा संदम साधन ये हौली हौली आउंदे है, वकारां नूं छड्डदा है, गुण आ जांदे है, सेवा करदा है, धर्म की किरत करदा है, झूठ नूं नेड़े नहीं आउण दिंदा है, उहदे अंदर भाई ये फिर असली उत्साह हुंदा है। फिर हुण वाहिगुरू नूं किस तरह जाके मिले, क्यों मिलिया हर जाए मन तन प्यास, उहदे मन दे विच भी प्रेम खिच है ते प्यास है, शरीर दे विच भी नेत्रां दे विच भी अंतर गुर आराधना जेवा जप गुरनाओ, नेत्री सतगुर पेखना सर्वनी सुनना गुरनाओ, सतगुर से तीरते हैं दर गए पाइए ठाओ। दर अंतरी जो स्थान हृदय है वो विच फिर वो उन्होंने टिका हो जाता है। वो समाधियों के अगे भेद हैं सरगुण स्वरूप देवी ते निराकार स्वरूप देवी है। असन प्रेम माहड़ा क्यों मिल मंथन प्यास दर्शन करी, कोई आन मिलाव है माए, ये माए होंगी माँ होंगी है, क्योंकि ये बीबिया के रूप के किया है। हाले जिमें बीबी का वो आनंद कारज हों पति मिलना हों, मावान सारा पता हों क्योंकि उन्होंने पति अगे संतान होंगी है। वो उस करके ऐसे गुरमुखों मिल के वो कहना भी किस तरह मिलिए, ये संत जनों या माँ बुजुर्ग दे बुजुर्गो ये गुरमुखों क्यों मिलिए हर जाए, मंथन प्यास दर्शन करनी क्यों मिली है हर जाए,
कोई आन मिलावा माए।
हाँ जी,
कोई आन मिलावा माए।
चलो अगे,
सत सहाय प्रेम के हो तिन का लागा पाए।
उन्होंने दसा भी जेड़ा प्रेम करता जिन प्रेम की ओ तिन ही प्रभ पाए, किसी चीज़ का भी जो प्रेम जिन्ना चर नहीं है वो खिच नहीं है उन्ना चर नहीं वो प्राप्त होंगी, जे है ही नहीं तो उधर मन ही नहीं जाता। संत सहाय पे प्रेम लगता कितों है वाहिगुरु का, जिन्हें सास ग्रास न विसरे हरनामा मन मंत, धन से सही नानका पूर्ण सोई संत। जिन्हों का ध्यान भी वाहिगुरु में लग्या है, श्वास श्वास भी लग्या है, सारे ही वाहिगुरु के नाम रस दे विच ते साख्यात है, ऐसे गुरमुखां दी संगत दे विच मिल के वाहिगुरु का प्रेम लगता है। कि ऐसे ठगां दी ਜਾਂ ਅੱਜ ਕੱਲ੍ਹ ਦੇ ਬਹੁਤੇ ਪਸਾਰਿਆਂ ਵਾਲਿਆਂ ਦੀ ਜਾਂ ਹੋਰ ਦੀ ਨਹੀਂ, ਉਹਨਾਂ ਦੇ ਵੀ ਲੱਛਣ ਕਹੇ ਨੇ, ਉਹ ਦੇਖ ਲੈਣਾ ਚਾਹੀਦਾ ਹੈ। ਇਹ ਤਾਂ ਗੁਰਬਾਣੀ ਹੈ, ਸੰਗਤ ਕਰੀ ਜਾਓ, ਅੱਗੇ ਆਪ ਹੀ ਰਾਹ ਦਿੰਦੀ ਹੈ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗਾਂ ਪਾਏ, ਵੀ ਉਹਨਾਂ ਦੇ ਚਰਨੀ ਜਾ ਕੇ ਲੱਗੀਏ, ਹੰਕਾਰ ਨਾ ਕਰੀਏ। ਚਰਨੀ ਕੀ ਲੱਗਣਾ, ਵੀ ਨੀਵੇਂ ਹੋ ਕੇ ਰਹੀਏ, ਨੀਵੇਂ ਹੋ ਕੇ ਸਤਸੰਗਤ ਵਿੱਚ ਰਹੀਏ, ਸੇਵਾ ਕਰੀਏ। ਜੇ ਗੁਰੂ ਕੀ ਸਿੱਖਿਆ, ਸੰਤ ਸਹਾਈ ਰਾਮ ਕੇ ਹਾਂ ਤਿਨਕੇ ਲਾਗਾਂ ਪਾਏ, ਸੰਤ ਸਹਾਈ ਪ੍ਰੇਮ ਕੇ ਪੜ੍ਹੋ ਜੀ।
ਬਿਨ ਪਰਬ ਕਿਉ ਸੁਖ ਪਾਈਆ, ਦੂਜੀ ਨਾਹੀ ਜਾਏ।
ਹੁਣ ਕੁਸੰਗੀਆਂ ਨੇ ਵੇਖਿਓ, ਕਿਤੇ ਕੁਸੰਗਤ ਨਾ ਆ ਜਾਏ, ਉਹਨਾਂ ਦਾ ਤਾਂ ਕਿੱਧਰ ਲੱਗਿਆ। ਹਾਲੇ ਤੇਰੀ ਜਵਾਨ ਉਮਰ ਹੈ, ਤੇ ਖਾ ਪੀ ਲੈ, ਫਿਰ ਵੇਖੀ ਜਾਊਗੀ ਰੱਬ ਦੀ ਗੱਲ, ਅਤੇ ਫਿਰ ਕੀ ਹੋਣਾ। ਜਦੋਂ ਬੁੜਾ ਹੋ ਗਿਆ ਆਪਣਾ ਸਰੀਰ ਨਹੀਂ, ਕੀ ਸੇਵਾ ਕਰ ਲਊਗਾ, ਆਪਣੀ ਧਰਮ ਦੀ ਕਿਰਤ ਕਰ ਲਊਗਾ, ਨਿਗਾਹ ਵੀ ਘੱਟ ਜਾਊਗੀ, ਕੰਨੀ ਵੀ, ਫਿਰ ਕੀ ਹੋਊਗਾ। ਬਿਨ ਪ੍ਰਭ ਕਿਉਂ ਸੁੱਖ ਪਾਏ ਜੀ, ਹੋਰ ਸੁੱਖ ਲੈਣੇ ਚਾਹੀਦੇ ਹੈ। ਜਵਾਨ ਉਮਰ ਹੀ ਆਪਣੇ ਖਾਣ ਪੀਣ ਦੇ ਸੁੱਖ ਲੈਣ ਦੀ ਹੁੰਦੀ ਹੈ, ਅਤੇ ਜਵਾਨ ਉਮਰ ਦੇ ਵਿੱਚ ਹੀ ਇਹ ਜਪ ਤਪ ਕਰ ਸਕਦਾ ਹੈ, ਸੇਵਾ ਕਰ ਸਕਦਾ ਹੈ। ਅਤੇ ਇਸ ਕਰਕੇ ਉਹ ਸੁੱਖ ਸਾਰੀਆਂ ਚੀਜ਼ਾਂ ਦੇ ਵਿੱਚ ਸੁੱਖ ਤਾਂ ਵਾਹਿਗੁਰੂ ਨੇ ਰੱਖਿਆ ਹੈ, ਸੁੱਖ ਦੇਣ ਵਾਲਾ ਅਵਿਨਾਸ਼ੀ ਸੁਰ ਹੈ। ਬਿਨ ਪ੍ਰਭ ਕਿਉਂ ਸੁੱਖ ਪਾਈਏ, ਵਾਹਿਗੁਰੂ ਦੀ ਸ਼ਰਨ ਤੋਂ ਬਿਨਾਂ। ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ। ਉਹਦੀ ਸ਼ਰਨ ਲਈਏ, ਉਹ ਸਦਾ ਹੀ ਭਲਾ ਕਰਦਾ ਹੈ, ਸਾਰੇ ਕਾਰਜ ਵੀ ਪੂਰੇ ਕਰਦਾ ਹੈ, ਅਤੇ ਰੱਖਿਆ ਵੀ ਉਹਨਾਂ ਤੋਂ ਵੀ ਬਚਾਉਂਦਾ ਹੈ, ਅਤੇ ਹਰ ਵੇਲੇ ਫਿਰ ਉਹ ਅੰਗ ਸੰਗ ਹੋ ਕੇ ਵੀ ਸਦਾ ਅੰਗ ਸੰਗ ਹੈ, ਭੰਗ ਵਿਭੂਤੀ ਵੀ ਬਖਸ਼ਦਾ ਹੈ। ਬਿਨ ਪ੍ਰਭ ਕਿਉਂ ਸੁੱਖ ਪਾਈਏ, ਜਿਹੜਾ ਅਵਿਨਾਸ਼ੀ ਸੁੱਖ ਹੈ, ਸਦਾ ਸੁੱਖ ਹੈ। ਬੁੜੇ ਹੋਇਆ ਫਿਰ ਕਿੱਧਰ ਜਾਂਦੇ ਆ ਸੁੱਖ, ਜਾਂ ਹੋਰ ਕੋਈ ਵਿਘਨ ਪੈ ਜਾਏ, ਸਮਾਪਤ ਹੋ ਜਾਏ, ਨਾਲੇ ਥੋੜ੍ਹੇ ਚਿਰ ਵਾਸਤੇ ਹੁੰਦਾ। ਸਾਰਿਆਂ ਨੂੰ ਵੱਡਾ ਸਰੂਪ ਸੁੱਖ, ਜਿਹੜਾ ਪੰਜੇ ਮਹਾਂਬਲੀ ਪਹਿਲਾ ਯੋਧਾ ਹੈ ਨਾ, ਸਪਰਸ਼ ਦਾ ਸੁੱਖ ਹੈ, ਉਹ ਕਿੰਨੇ ਕੁ ਮਿੰਟ ਰਹਿੰਦਾ, ਫਿਰ ਸਦਾ ਰਹਿੰਦਾ। ਬਿਨ ਪ੍ਰਭ ਕਿਉਂ ਸੁੱਖ ਪਾਈਐ, ਹੋਰ ਦੂਜੀ ਨਾਹੀਂ ਜਾਏ। ਹੋਰ ਕੋਈ ਦੂਜੀ ਉਸਦੀ ਸ਼ਰਨ ਤੋਂ ਬਿਨਾਂ ਵਿਨਾਸ਼ੀ ਸੁੱਖ ਦੀ ਹੋਰ ਕੋਈ ਜਗ੍ਹਾ ਨਹੀਂ ਹੈ।
ਜਿੰਨੀ ਚਾਖਿਆ ਪ੍ਰੇਮ ਰਾਸ, ਸੇ ਤ੍ਰਿਪਤ ਰਹੇ ਆਗਾਏ।
ਫਿਰ ਉਹ ਐਸਾ ਸੁੱਖ ਹੈ ਵੀ ਉੱਥੇ ਨਹੀਂ ਤਾਂ ਦੇਖੋ, ਨਾਰ ਮੈਂ ਪੁਰਖ, ਪੁਰਖ ਮੈਂ ਨਾਰੀ, ਇਹ ਜੋੜਾ ਬਣਾਇਆ ਹੈ, ਇਸਤਰੀ ਪੁਰਖ ਦਾ ਜਾਂ ਇਹ ਚਿੰਨ੍ਹ ਉਹ ਪੁਰਸ਼ ਦੇ ਅਤੇ ਇਸਤਰੀ ਦੇ ਵੱਖਰੇ, ਅਤੇ ਇਹਨਾਂ ਦਾ ਆਪਸ ਵਿੱਚ ਹੀ ਮੇਲ, ਅਤੇ ਉਸਦੇ ਵਿੱਚ ਉਹ ਰਸਨਾ ਵੀ ਬਣਾਤੀ ਹੈ, ਸਵਾਦਾਂ ਨੂੰ ਲੈਂਦੀ ਹੈ, ਹੋਰ ਵੀ ਚੀਜ਼ਾਂ ਨੇ, ਕੰਨ ਸੁਣਦੇ ਹੈ, ਵਿਸ਼ੇਸ਼ ਪੁਰਸ਼ ਗਾਉਣੇ ਸੁਣਦੇ ਹੈ, ਦੂਸਰੇ ਕੀਰਤਨ ਸੁਣਦੇ ਹੈ, ਆਨੰਦ ਲੈਂਦੇ ਹੈ। ਔਰ ਦੂਜੀ ਨਾ ਹੀ ਜਾਈਏ, ਜਿਹਨੇ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਫਿਰ ਉਸ ਵਾਹਿਗੁਰੂ ਪਰਮੇਸ਼ੁਰ ਦੀ ਖਿੱਚ ਪੈ ਗਈ, ਜਿਗਿਆਸਾ ਹੋ ਗਈ, ਤਾਂ ਤੀਬਰ ਵੈਰਾਗ ਹੋ ਗਿਆ। ਜਿਸ ਤਰ੍ਹਾਂ ਸ਼ਬਦ ਜਾਰਨ ਦੇ ਵਿੱਚ ਇੱਕ ਤੀਬਰ ਵੈਰਾਗ ਹੈ, ਤੀਬਰ ਤਰ ਤਮ, ਵੀ ਕਿਸੇ ਚੀਜ਼ ਨੂੰ ਵੀ ਇੱਥੇ ਖਚਤ ਹੋ ਜਾਣਗੇ, ਉਹਦਾ ਤਿਆਗ ਕਰਕੇ ਵਾਹਿਗੁਰੂ ਪਰਮੇਸ਼ੁਰ ਬੜੀ ਲਗਨ ਲੱਗਣੀ, ਉਹਨੂੰ ਪ੍ਰੇਮ ਕਹਿੰਦੇ ਆ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਹੀਂ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਾਂ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀ, ਤੇਰਾ ਮੁੱਖ ਸੁਹਾਵਾ ਜੀਉ, ਅੱਗੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਵੀ ਇੰਨਾ ਵੈਰਾਗ ਹੋ ਜਾਣਾ। ਇਹ ਹੈ ਵੈਰਾਗ ਦੀ, ਹੈਂਜੀ।
ਸੇ ਤ੍ਰਿਪਤ ਰਹੇ ਆਗਾਏ,
ਤੇ ਉਹ ਇਹ ਆਪਣੇ ਸੇ ਤ੍ਰਿਪਤ ਰਹੇ ਆਗਾਏ, ਜਿਹਨੇ ਚਾਖਿਆ ਪ੍ਰੇਮ ਰਸ, ਪ੍ਰੇਮ ਕੀਤਾ, ਫਿਰ ਉਹਨਾਂ ਨੂੰ ਆਨੰਦ ਆਉਣ ਲੱਗ ਪਿਆ। ਉਹ ਆਨੰਦ, ਉਸ ਆਨੰਦ ਦੇ ਤੁਲ ਹੋਰ ਕੋਈ ਵੀ ਨਹੀਂ ਹੈ। ਫਿਰ ਤ੍ਰਿਪਤ ਰਹੇ ਉਹ ਇਸ ਦੁਨੀਆਂ ਦੇ ਵੀ ਸੁੱਖਾਂ ਵੱਲੋਂ, ਪਦਵੀਆਂ ਵੱਲੋਂ ਤ੍ਰਿਪਤ, ਇੰਦਰ ਦੇਵਤੇ ਪ੍ਰਲੋਕ ਦੀਆਂ ਬ੍ਰਹਮਾ ਤੱਕ ਵੀ ਪਦਵੀਆਂ 'ਚੋਂ ਐਨ ਉਹ ਤ੍ਰਿਪਤ ਗਾਏ ਰਹੇ, ਰਿਧ ਅੰਤਰ ਡੋਲਨ ਰਹੇ ਅਬ ਚੁੱਕੇ, ਖੁੱਟ ਖਜ਼ਾਨਾ ਸਤਿਗੁਰੂ ਦੀ ਆ, ਡੋ ਟੋਟ ਰਾਹੀਂ ਰੇ ਮੁੱਖੇ, ਕੋਈ ਮੁੱਕਣ ਵਾਲੀ ਗੱਲ ਹੀ ਨਹੀਂ ਹੈ। ਚਲੋ ਜੀ,
ਆਪ ਤਿਆਗ ਬੇਨਤੀ ਕਰ ਹੈ, ਲਿਹੋ ਪ੍ਰਭੂ ਲਾਲ ਲਾਏ।
ਇਹ ਜੇ ਗੁਰਮੁਖਾਂ ਦੇ ਨਾਲ ਮਿਲ ਕਰਕੇ ਆਪਾਂ ਪਾਪ ਛੱਡ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਅਰਦਾਸ ਕਰਿਆਈਏ, ਲਿਹੋ ਪ੍ਰਭੂ ਲੜ ਲਾਏ। ਅਤੇ ਉਹ ਕਹਿਣਗੇ ਵੀ ਵਾਹਿਗੁਰੂ ਪਰਮੇਸ਼ਰੇ, ਵਾਹਿਗੁਰੂ ਮੈਂ ਤਾਂ ਬਹੁਤ ਅਪਰਾਧੀ ਹਾਂ, ਅਪਰਾਧੀ ਗੁਨਾਹਗਾਰ ਹਾਂ, ਬੇਮੁਖ ਮੰਦਾ, ਚੋਰ ਜਾਰ ਜੁਆਰ ਹੋ, ਪੜਕੁੜ ਚੋਗ ਜੁੰਦਾ। ਇਸ ਤਰ੍ਹਾਂ ਗੁਰੂ ਪਰਮੇਸ਼ਰ ਸਰੂਪ ਕਹਿ ਲਿਹੋ ਪ੍ਰਭੂ ਲੜ ਲਾਏ, ਫਿਰ ਮਹਾਰਾਜ ਉਹਦੇ ਲੜ ਲਾ ਦਿਓ, ਲੜਕੀ ਲੱਗਣਾ ਭਗਤੀ ਕਰਨੀ ਸ਼ੁਰੂ ਕਰ ਦੇਣੀ ਵਾਹਿਗੁਰੂ ਪਰਮੇਸ਼ਰ ਦੀ, ਅਤੇ ਜਿੰਨਾ ਵੀ ਉਹ ਅੰਤਰਮੁਖਤਾ ਹੋਊਗੀ ਉਨਾ ਹੀ ਉਸਦੇ ਨੇੜ ਹੋਵਾਂਗੇ।
ਜੋ ਹਰ ਕਦਮ ਲਾਈਆ ਸੇ ਵਿਛੜ ਕਤਹ ਨਾ ਜਾਏ।
ਇੱਥੇ ਤਾਂ ਸਰੀਰਾਂ ਦਾ ਵਿਛੋੜਾ ਹੋ ਜਾਂਦਾ ਹੈ, ਕੋਈ ਰਾਜ ਹੋਵੇ ਉਹਦਾ ਹੋ ਜਾਂਦਾ ਹੈ, ਮਾਇਆ ਦਾ ਵਿਛੋੜਾ ਹੋ ਜਾਂਦਾ ਹੈ। ਜਿਹੜੇ ਜੋ ਹਰ ਕੰਤ ਮਿਲਾਈਆ ਉਹ ਹੈ ਅਸਲੀ ਮਾਲਕ, ਸਾਡੀ ਦੇਹ ਦਾ ਮਾਲਕ, ਪ੍ਰਾਣਾਂ ਦਾ ਮਾਲਕ ਦੇਣ ਵਾਲਾ ਹੈ, ਅਤੇ ਸਭ ਕੁਛ ਬਾਹਰਲੀ ਧਰਤੀ ਦਾ ਵੀ ਮਾਲਕ। ਉਹ ਕੰਤ ਨੂੰ ਮਾਲਕ ਨੂੰ ਕਹਿੰਦੇ ਨੇ, ਕੋਟ ਬ੍ਰਹਮਣ ਕੋ ਠਾਕੁਰ ਸਵਾਮੀ, ਸਰਵ ਜੀਆਂ ਕਾ ਦਾਤਾ ਹੈ, ਪ੍ਰਤਪਾਲ ਹੈ, ਨਿਰਸਾਰ ਸਮੈਲ ਹੈ, ਇੱਕ ਗੁਣ ਨਹੀਂ ਮੂਰਖ ਜਾਤਾ ਹੈ। ਅਤੇ ਉਹ ਪੜ੍ਹਦੇ ਪੰਕਤੀ,
ਜੋ ਹਰ ਕੰਤ ਮਲਾਈਆ।
ਵਾਹਿਗੁਰੂ ਪਰਮੇਸ਼ਰ ਨੇ ਆਤਮਾ ਸਾਡੀਆਂ ਜ਼ਰੂਰ ਜਿੰਨਾ ਆਪਣੇ ਨਾਲ ਭੇਦ ਕਰ ਲਈਆਂ ਨੇ, ਹੋਰ ਚੀਜ਼ਾਂ ਨਾਲ ਤਾਂ ਵਿਛੋੜੇ, ਉਹ ਵਿਛੜ ਕਰਕੇ ਫਿਰ ਹੋਰ ਕਿਸੇ ਪਾਸੇ ਨੇ। ਉਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਗੁਰਮੁਖ ਜਿਹੜੇ ਭਗਤੀ ਵਾਲੇ ਰਹਿੰਦੇ ਨੇ, ਅਤੇ ਜਿਹੜੇ ਗਿਆਨਵਾਨ ਨੇ ਉਹਦੇ ਵਿੱਚ ਹੀ ਭੇਦ ਹੋਏ ਰਹਿੰਦੇ ਆ।
ਪ੍ਰਭਿਰ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ।
ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਭਾਈ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਜਿਹੜਾ ਹੈ, ਜਿਤਨੇ ਵੀ ਮਾਤ ਪਿਤਾ ਬੰਧਿਤ ਸਤਪਤ ਬੰਧਿਤ ਸਤ ਪਾਈ, ਉਹ ਸਾਰੇ ਕੋਈ ਜਾਣੇ ਕਵਨੀ ਹੈ ਜਗਨ ਵਿੱਚ, ਜਿਸ ਹੋਏ ਕਿਰਪਾਲ ਸੋਈ ਵਿਦ ਮੀਜਤ ਤਾਂ ਕੀ ਨਿਰਮਿਤ। ਮਾਤ ਪਿਤਾ ਬੰਤਾ ਸਤ ਬੰਧਿਤ ਇਸ ਮੀਤ ਅਰ ਪਾਈ, ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤੈ ਕੋ ਨ ਸਹਾਇ। ਇਸ ਕਰਕੇ ਨਾਨਕ
ਪ੍ਰਭੁ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ।
ਉਹਦੇ ਵਰਗਾ ਹੋਰ ਕੋਈ ਨਹੀਂ ਭਾਈ ਰੱਖਿਆ ਕਰਨ ਵਾਲਾ, ਉਹਦੀ ਸ਼ਰਨ ਲਈਏ ਨਾਨਕ ਹਰ ਸਰਨਾਏ। ਸਤਿਗੁਰੂ ਸਾਹਿਬ ਜੀ ਕਹਿੰਦੇ, ਅਸੀਂ ਤਾਂ ਭਾਈ ਉਸੇ ਦੀ ਸ਼ਰਨ ਲਈਏ, ਤੁਸੀਂ ਵੀ ਗੁਰੂ ਮਾਈ ਭਾਈ ਉਸੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਈਏ। ਜੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਬਿਨਾਂ ਸ਼ਰਨ ਤਾਂ ਕੀ ਨਹੀਂ ਔਰ ਓਟਮ, ਲਿਖੇ ਜੰਤਰ ਕੇਤੇ ਪੜ੍ਹੇ ਮੰਤਰ ਕੋਟਮ, ਕਰੇਗਾ ਬਚੇਗਾ ਨ ਕੋ ਕਰੇ ਕਾਲ ਚੋਟਮ, ਜਿੱਥੇ ਸ਼ਰਨ ਆਇਆ ਹੈ ਤਿੱਥੇ ਰਾਖ ਲੈ ਹੈ।
ਅਸੂ ਸੁਖੀ ਬਸੰਦੀਆ ਜਿਨਾ ਮਿਆ ਹਰ ਰਾਏ।
ਜਿਨਾ ਮਿਆ ਹਰ ਰਾਏ, ਅਸੂ ਸੁਖੀ ਜਿਨਾ ਮਿਆ ਹਰ ਰਾਏ, ਉਹ ਅਸੂ ਦੇ ਮਹੀਨੇ ਵਿੱਚ ਸੁੱਖ ਦੇ ਨਾਲ ਵੱਸਦੇ ਆ ਗੁਰਮੁਖ ਮਾਈ ਭਾਈ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ, ਸ਼ਰਨ ਲੈਣ ਨਾਲ ਹੁੰਦੀ ਹੈ। ਪੜ੍ਹਦੇ
ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਵਿਚਾਰ ਕਰਦੇ ਹੋਏ ਜੋ ਵੀ ਕੋਈ ਭੁੱਲਾਂ ਜਾਂ ਹੋਈਆਂ, ਆਪ ਸਭ ਤੋਂ ਗੁਰਮੁਖ ਕਮਾਈਆਂ ਵਾਲੇ ਹੋ, ਉਹ ਖਿਮਾ ਕਰਨੀ, ਅਤੇ ਤੁਹਾਡੀ ਆਸ਼ੀਰਵਾਦ ਗੁਰੂ ਮਹਾਰਾਜ ਕਿਰਪਾ ਕਰਨ, ਇਹ ਸਿਧਾਂਤ ਮਨ ਦੇ ਵਿੱਚ ਵਸੇ, ਅਤੇ ਵਾਹਿਗੁਰੂ ਪਰਮੇਸ਼ਵਰ ਆਪਣੇ ਨਾਲ ਮੇਲ ਰਿਹਾ ਦਿਆਲ ਟੈ ਪੈ ਦੁਆਰਿਆ। ਅਤੇ ਹੁਣ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਮੇਲ ਰਿਹਾ ਦਿਆਲ ਟੈ ਪੈ ਦੁਆਰਿਆ, ਰੱਖ ਲੇ ਵੋ ਦੀਨ ਦਿਆਲ ਪਰਮ ਤਿਉਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ